ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਚਰਣ ਮ੍ਰਿਤ ਤੇ ਮਰਤ ਉਪਾਰ ਕ੍ਰਿਸ਼ਨ ਕ੍ਰਿਸ਼ਨ ਮੁਖ ਨਾਮ ਸੰਭਾਰ ਔਰ ਨਾਰ ਸਭਨ ਕਰੀ ਕਿਰਤ ਸੋਈ। ਭੋਜਨ ਕਰ ਤੂੰ ਭਇਓ ਨਹਿ ਕੋਈ ਚਰਣਾਮ੍ਰਿਤ ਤੇ ਵਰਤ ਉਪਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਸਮੇਂ ਦੇ ਪਾਵਨ ਸੁੰਦਰ ਦਰਬਾਰ ਸੱਜੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਹਿਮਤ ਦੇ ਨਾਲ ਗੁਰਮੁਖ ਪਿਆਰਿਆਂ ਦੇ ਪਾਸੋਂ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਇਸ ਨੂੰ ਸਰਵਣ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਨੇ ਕਿ ਜਿਹੜੇ ਗੁਰਮੁਖ ਪਿਆਰੇ ਕਥਾ ਕੀਰਤਨ ਗੁਰਬਾਣੀ ਸੁਣਨ ਵਿੱਚ ਚਿੱਤ ਰੱਖਦੇ ਨੇ, ਮਹਾਰਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਉਹ ਧਨੀ ਪੁਰਸ਼ ਹਨ। ਮਹਾਰਾਜ ਨੇ ਏਡਾ ਵੱਡਾ ਖਜ਼ਾਨਾ ਸਰੋਤਿਆਂ ਨੂੰ ਬਖਸ਼ਿਸ਼ ਕੀਤਾ, ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਸਾਡੀ ਝੋਲੀ ਵਿੱਚ ਦਾਨ ਪਾਇਆ। ਸਵਾਓ ਗਰੀਬ ਨਿਵਾਜ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਇਹ ਕਥਾ ਨਿਰੰਤਰ ਚੱਲ ਰਹੀ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰ ਰਹੇ ਸਾਂ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜੋ ਪਰ ਉਪਕਾਰ ਕਰਨ ਹਿੱਤ ਗੁਰਸਿੱਖ ਸੰਗਤਾਂ ਨੂੰ ਉਪਦੇਸ਼ ਕੀਤਾ ਸੀ ਕਿ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਆਪਣਾ ਜੀਵਨ ਪਰ ਉਪਕਾਰ ਕਰਨ ਵਾਸਤੇ ਲਗਾਉਂਦਾ, ਮਹਾਰਾਜ ਕਹਿੰਦੇ ਸਦਾ ਹੀ ਹਮੇਸ਼ਾ ਹੀ ਉਹ ਸੁੱਖ ਪ੍ਰਾਪਤ ਕਰਦਾ ਪਰਮੇਸ਼ਰ ਦੀ ਬਾਰਗਾਹ ਤੋਂ। ਪਰ ਮਹਾਰਾਜ ਕਹਿੰਦੇ ਪਰ ਉਪਕਾਰ ਵੀ ਕਈ ਪ੍ਰਕਾਰ ਦੇ ਨੇ। ਕੋਈ ਖੂਹ ਲਗਾ ਕਰਕੇ ਜੀਵਨ ਦੇ ਹਿੱਤ ਪਰ ਉਪਕਾਰ ਕਰਦਾ ਹੈ, ਕੋਈ ਤਲਾਬ ਲਾ ਕੇ ਕਰਦਾ, ਕੋਈ ਸਰੋਵਰ ਲਾ ਕੇ ਕਰਦਾ, ਔਰ ਉਹ ਸਰੋਵਰ ਜੋ ਤੀਰਥ ਦੇ ਨਿਮਿਤ ਹੋਏ ਤੇ ਹੋਰ ਵੱਡਾ ਪਰ ਉਪਕਾਰ ਹੈ, ਤੀਰਥ ਗੁਰਾਂ ਨੂੰ ਸਮਰਪਿਤ ਹੋਵੇ ਤੇ ਹੋਰ ਵੱਡਾ ਉਪਕਾਰ ਹੈ, ਫਿਰ ਉਸ ਤੀਰਥ ਤੇ ਸਰੋਵਰ ਦੀਆਂ ਜੋ ਪੱਕੀਆਂ ਪ੍ਰਕਰਮਾ ਹੋਣ ਤੇ ਹੋਰ ਵੱਡਾ ਪ੍ਰਕਾਰ ਵੱਡਾ ਪਰ ਉਪਕਾਰ ਹੈ। ਇਸ ਤਰੀਕੇ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਕੋਈ ਐਸਾ ਗੁਰਸਿੱਖ ਹੈ ਜੋ ਇਸ ਪਰ ਉਪਕਾਰ ਹਿੱਤ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰੇ, ਉੱਥੋਂ ਦੀਆਂ ਸੰਗਤਾਂ ਨੂੰ ਸੁਚੇਤ ਕਰੇ। ਪਰ ਧਨੀ ਲੋਕ ਪਹਾੜਾਂ ਵਿੱਚ ਰਾਜੇ ਬੈਠੇ ਨੇ, ਆਨੰਦ ਮੰਗਲ ਕਰਦੇ ਨੇ, ਉਹਨਾਂ ਨੂੰ ਜਾ ਕੇ ਦੱਸਿਆ ਜਾਵੇ, ਉਹ ਵੀ ਆਪਣਾ ਸੇਵਾ ਕਰਕੇ ਜੀਵਨ ਸਫਲਾ ਕਰ ਲੈਣ। ਸੋ ਭਾਈ ਕਲਿਆਣਾ ਜੀ ਸੰਗਤ ਵਿੱਚੋਂ ਉੱਠ ਕੇ ਗਲ ਵਿੱਚ ਪੱਲੂ ਪਾ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਮਹਾਰਾਜ ਮੈਂ ਆਪ ਜੀ ਦਾ ਸੇਵਕ ਸੇਵਾ ਵਿੱਚ ਹਾਜ਼ਰ ਹਾਂ, ਕਿਰਪਾ ਕਰੋ ਆਪਣੀ ਬਖਸ਼ਿਸ਼ ਰਹਿਮਤ ਦੇ ਕਰਕੇ ਇਹ ਕਾਰਜ ਆਪ ਹੀ ਕਰਾ ਲਿਓ, ਮੈਂ ਤਾਂ ਕੇਵਲ ਬਹਾਨਾ ਹੀ ਹਾਂ। ਮਹਾਰਾਜ ਸਾਹਿਬ ਜੀ ਤੋਂ ਆਗਿਆ ਲੈ ਕਰਕੇ ਭਾਈ ਕਲਿਆਣਾ ਜੀ ਇਸ ਤਰੀਕੇ ਦੇ ਨਾਲ ਸੋ ਮੰਡੀ ਦੇਸ਼ ਵਿੱਚ ਪਹੁੰਚਿਆ ਜੋ ਹਿਮਾਚਲ ਪ੍ਰਦੇਸ਼ ਵਿੱਚ ਹੈ। ਉੱਥੇ ਜਾ ਕਰਕੇ ਇਸ ਨੇ ਡੇਰਾ ਕਰ ਲਿਆ। ਉੱਥੋਂ ਦੇ ਰਾਜੇ ਨੇ ਹੁਕਮ ਕੀਤਾ ਹੈ ਕਿ ਜਨਮ ਅਸ਼ਟਮੀ ਦੇ ਤਿਉਹਾਰ 'ਤੇ ਸਾਰਿਆਂ ਨੇ ਵਰਤ ਰੱਖਣਾ, ਕੋਈ ਵੀ ਘਰ ਦੇ ਵਿੱਚ ਭੋਜਨ ਨਾ ਪਕਾਵੇ। ਅਗਲੇ ਦਿਨ ਇਹ ਜਿਹੜਾ ਵਰਤ ਹੈ ਉਹ ਮੰਦਿਰ ਵਿੱਚ ਜਾ ਕਰਕੇ ਠਾਕੁਰ ਦੀ ਪੂਜਾ ਕਰਕੇ ਅਤੇ ਫਿਰ ਉਹ ਵਰਤ ਉੱਥੇ ਦੇ ਜਲ ਨੂੰ ਆਪਣੇ ਮੁੱਖ ਵਿੱਚ ਪਾ ਕੇ ਫਿਰ ਤੋੜਿਆ ਜਾਂਦਾ। ਸਾਰੇ ਨਗਰ ਦੇ ਲੋਕਾਂ ਨੇ ਇਸੇ ਤਰੀਕੇ ਨੂੰ ਇਸ ਵਿਧੀ ਨੂੰ ਅਪਣਾਇਆ ਹੋਇਆ ਹੈ, ਸਾਰਿਆਂ ਨੇ ਵਰਤ ਰੱਖਿਆ ਹੈ, ਪਰ ਭਾਈ ਕਲਿਆਣਾ ਜੀ ਨਹੀਂ ਰੱਖਦੇ। ਅੱਗੇ ਪ੍ਰਸੰਗ ਦੇ ਵਿੱਚ ਵਿਚਾਰ ਆਵੇਗੀ। ਆਉ ਜਿਵੇਂ ਪ੍ਰਸੰਗ ਦੀ ਵਿਚਾਰ ਆ ਰਹੀ ਹੈ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਕਰਨਾਮ੍ਰਿਤ ਤੇ ਵਰਤਿਓ ਪਾਰੋ।
ਹੁਣ ਇਹਨਾਂ ਨੇ ਮਨ ਦੇ ਅੰਦਰ ਜੋ ਵਰਤ ਰੱਖ ਕਰਕੇ ਕ੍ਰਿਸ਼ਨ ਭਗਵਾਨ ਜੀ ਨੂੰ, ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾਇਆ ਹੋਇਆ ਹੈ ਔਰ ਧਿਆਨ ਪ੍ਰਭੂ ਚਰਨਾਂ ਵਿੱਚ ਲਗਾਇਆ ਹੋਇਆ ਹੈ, ਵਰਤ ਰੱਖਿਆ ਹੋਇਆ, ਕਿਉਂਕਿ ਰਾਜੇ ਦਾ ਹੁਕਮ ਸੀ। ਹੁਣ ਅਗਲੀ ਸਵੇਰ ਹੋਈ ਹੈ ਅਤੇ ਮੰਦਿਰ ਵਿੱਚ ਗਏ ਨੇ, ਮੰਦਿਰ 'ਚ ਜਾ ਕੇ ਸਾਲਗ੍ਰਾਮ ਦੀ ਪੂਜਾ ਕੀਤੀ ਹੈ ਅਤੇ ਜਿਹੜਾ ਉਹ ਜਲ ਜਿਸ ਦੇ ਨਾਲ ਉਹ ਸਾਲਗ੍ਰਾਮ ਨੂੰ ਸਾਫ਼ ਕੀਤਾ, ਧੋਤਾ ਗਿਆ, ਇਸ਼ਨਾਨ ਕਰਵਾਇਆ ਗਿਆ, ਕਹਿੰਦੇ ਉਸ ਚਰਣਾ ਮ੍ਰਿਤ ਦੇ ਨਾਲ ਆਪਣਾ ਜਿਹੜਾ ਵਰਤ ਹੈ ਉਸ ਨੂੰ ਤੋੜ ਲਓ।
ਕ੍ਰਿਸ਼ਨ ਕ੍ਰਿਸ਼ਨ ਮੁਖ ਨਾਮ ਸੰਭਾਰੋ,
ਤੇ ਆਪਣੇ ਮੁਖ ਤੋਂ ਕ੍ਰਿਸ਼ਨ ਭਗਵਾਨ ਜੀ, ਕ੍ਰਿਸ਼ਨ ਭਗਵਾਨ ਜੀ ਇਸ ਤਰੀਕੇ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਉਚਾਰਨ ਕਰੋ।
ਹੋਰ ਨਾਰ ਸਭਨ ਕਰੀ ਕਿਰਤ ਸੋਈ,
ਜਿਹੜੇ ਨਗਰ ਦੇ ਲੋਕ ਸਨ ਉਹਨਾਂ ਸਾਰਿਆਂ ਨੇ ਰਾਜੇ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਸ ਕਿਰਿਆ ਨੂੰ ਕੀਤਾ ਹੈ, ਭਾਵ ਸਾਲਗ੍ਰਾਮ ਨੂੰ ਪੂਜਿਆ ਤੇ ਸਾਲਗ੍ਰਾਮ ਦਾ ਇਸ਼ਨਾਨ ਕਰਵਾ ਕੇ ਉਸ ਦੇ ਜਲ ਦੇ ਨਾਲ ਚਰਣਾਮ੍ਰਿਤ ਦੇ ਨਾਲ ਆਪਣਾ ਵਰਤ ਤੋੜਿਆ ਤੇ ਫਿਰ ਆਪਣੇ ਮੁਖ ਤੋਂ ਕ੍ਰਿਸ਼ਨ ਕ੍ਰਿਸ਼ਨ ਇਸ ਤਰ੍ਹਾਂ ਉਚਾਰਨ ਕਰਕੇ ਸਾਰੀ ਕਿਰਿਆ ਕੀਤੀ ਹੈ।
ਭੋਜਨ ਕਰ ਤੂੰ ਭਇਓ ਨਾ ਕੋਈ,
ਕਿਸੇ ਨੇ ਵੀ ਰਾਤ ਦਾ ਭੋਜਨ ਨਹੀਂ ਛਕਿਆ।
ਜਾਗਰਣ ਕੀਨੀ ਜਾਮਨੀ ਸਾਰੀ,
ਸਾਰੀ ਰਾਤ ਜਾਗਦਿਆਂ ਹੋਇਆ ਜਗਰਾਤਾ ਕੀਤਾ, ਪਰਮੇਸ਼ਰ ਦੀ ਆਰਾਧਨਾ ਕੀਤੀ ਹੈ।
ਉਤ ਸਭ ਹੋਏ ਪੁਰੀ ਮਜਾਰੀ,
ਸਾਰੇ ਨਗਰ ਦੇ ਵਿੱਚ ਜਨਮ ਅਸ਼ਟਮੀ ਵਾਲੇ ਦਿਨ ਬੜਾ ਭਾਰੀ ਮੇਲਾ, ਬੜੀਆਂ ਖੁਸ਼ੀਆਂ ਹੋਈਆਂ।
ਰਾਤ ਹੈ ਭਈ ਸਭ ਠਾਕੁਰ ਦੁਆਰੇ,
ਅੰਮ੍ਰਿਤ ਵੇਲੇ ਉੱਠ ਕਰਕੇ ਸਾਰਿਆਂ ਨੇ ਸਵੇਰ ਚੜ੍ਹਦਿਆਂ ਫਿਰ ਠਾਕੁਰ ਦੁਆਰੇ ਪਹੁੰਚੇ ਨੇ।
ਚਰਣਾਮ੍ਰਿਤ ਲੈ ਮੁਖ ਮਹੁ ਧਾਰੇ,
ਚਰਣਾਮ੍ਰਿਤ ਪਾ ਕਰਕੇ ਮੁਖ ਦੇ ਵਿੱਚ
ਜਥਾ ਯੋਗ ਕੀਨ ਸੁਨਰ ਸਭ ਹੂੰ,
ਜਥਾ ਯੋਗ ਜਿਵੇਂ ਜਿਵੇਂ ਕਿਸੇ ਦੇ ਮਨ ਦੇ ਅੰਦਰ ਸ਼ਰਧਾ ਬਣੀ ਸਭ ਨੇ ਉਹੀ ਉਪਾਅ ਯਤਨ ਕੀਤੇ।
ਗੁਰ ਕੇ ਸਿੱਖ ਨਾ ਮਾਨੀ ਤਬ ਹੂੰ,
ਪਰ ਗੁਰੂ ਕਾ ਸਿੱਖ ਸੀ, ਜਿਸ ਨੇ ਇੱਕ ਵਾਰੀ ਗੁਰੂ ਸਮਰੱਥ ਮਿਲ ਗਿਆ, ਗੁਰੂ ਧਾਰਨ ਕਰ ਲਿਆ, ਫਿਰ ਕਿਸ ਦੇ ਅੱਗੇ ਨਹੀਂ ਹੁੰਦਾ, ਕਿਹੜਾ ਮੰਤਰ ਕਿਹੜਾ ਜੰਤਰ ਉਸ ਤੇ ਹੁੰਦਾ ਜਾਂ ਉਸ ਨੂੰ ਧਾਰਨ ਕਰਨ ਵਾਸਤੇ ਕੋਈ ਪ੍ਰੇਰਿਤ ਕਰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਪੂਰਨ ਗੁਰਸਿੱਖ ਭਾਈ
ਕਲਿਆਣਾ
ਨਾ ਤੇ ਵਰਤੀ ਰੱਖਿਆ ਰਾਜੇ ਦੇ ਕਹਿਣ ਤੇ ਨਾ ਹੀ ਉਸ ਨੇ ਸਾਲਗ੍ਰਾਮ ਦੀ ਪੂਜਾ ਕੀਤੀ ਹੈ, ਠਾਕੁਰ ਦੁਆਰੇ ਗਿਆ, ਕਿਉਂਕਿ ਭਾਈ ਕਲਿਆਣਾ ਜੀ ਨੂੰ ਕਈ ਦਿਨ ਹੁਣ ਬਤੀਤ ਹੋ ਗਏ ਸਨ ਉੱਥੇ ਡੇਰਾ ਕੀਤਿਆਂ ਰਹਿੰਦਿਆਂ ਹੋਇਆਂ ਤੇ ਨਗਰ ਦੇ ਲੋਕਾਂ ਨੂੰ ਉਹ ਜਾਣਨ ਲੱਗਾ ਕਿ ਕਿਸੇ ਤਰੀਕੇ ਦੇ ਨਾਲ ਰਾਜੇ ਤਾਈਂ ਪਹੁੰਚਿਆ ਜਾਵੇ ਤੇ ਰਾਜੇ ਨੂੰ ਦੱਸਿਆ ਜਾਵੇ ਕਿ ਤੂੰ ਗੁਰੂ ਦੀ ਸਿੱਖੀ ਅਪਣਾ, ਗੁਰੂ ਕਾ ਸਿੱਖ ਬਣ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਸੰਦੇਸ਼ ਹੈ ਕਿ ਤੂੰ ਵੀ ਆਪਣੀ ਕਮਾਈ ਸਫਲੀ ਕਰ ਲੈ। ਪਰ ਰਾਜੇ ਤਾਈਂ ਪਹੁੰਚਣ ਦਾ ਭਾਈ ਕਲਿਆਣਾ ਜੀ ਨੂੰ ਕੋਈ ਯਤਨ ਨਹੀਂ ਮਿਲਦਾ, ਕੋਈ ਦਾ ਨਹੀਂ ਮਿਲਦਾ। ਸੋ ਉਸ ਦਿਨ ਕੁਝ ਦਿਨਾਂ ਤੋਂ ਬਾਅਦ ਇਹ ਜਨਮ ਅਸ਼ਟਮੀ ਆ ਗਈ, ਇਸ ਦੇ ਵਿੱਚ ਹੁਣ ਬਹਾਨਾ ਮਿਲ ਗਿਆ ਕਿ ਰਾਜੇ ਨੇ ਕਿਹਾ ਕਿ ਸਾਰੇ ਨਗਰ ਦੇ ਲੋਕ ਵਰਤ ਰੱਖਣ ਤੇ ਸਾਲਗ੍ਰਾਮ ਦੀ ਪੂਜਾ ਕਰਨ, ਮੰਦਿਰ 'ਚ ਆਉਣ ਤੇ ਭਾਈ ਕਲਿਆਣਾ ਜੀ ਨੇ ਨਾਂ ਤੇ ਵਰਤ ਰੱਖਿਆ ਹੈ ਤੇ ਨਾ ਮੰਦਿਰ ਦੇ ਵਿੱਚ ਜਾ ਕਰਕੇ ਕੋਈ ਪੂਜਾ ਕੀਤੀ
ਹੈ, ਚਰਣਾ ਮ੍ਰਿਤ ਧਾਰਨ ਕੀਓ,
ਤੇ ਨਾ ਹੀ ਚਰਣਾ ਮ੍ਰਿਤ ਜੋ ਸਾਲਗ੍ਰਾਮ ਦੇ ਇਸ਼ਨਾਨ ਨੂੰ ਕਰਕੇ ਜਿਹੜਾ ਪਾਣੀ ਸੀ ਜਲ ਸੀ ਉਸ ਨੂੰ ਮੁੱਖ ਵਿੱਚ ਪਾਇਆ।
ਜਾਮ ਜਾਮਨੀ ਕਰੇ ਇਸ਼ਨਾਨ,
ਅੰਮ੍ਰਿਤ ਵੇਲੇ ਇੱਕ ਪਹਿਰ ਰਾਤ ਰਹਿੰਦਿਆਂ ਹੋਇਆ ਹੀ, ਸੋ ਤਿੰਨ ਚਾਰ ਪਹਿਰ ਰਾਤ ਦੇ ਹੁੰਦੇ ਨੇ ਤੇ ਇੱਕ ਪਹਿਰ ਤਿੰਨ ਘੰਟਿਆਂ ਦਾ ਹੁੰਦਾ ਹੈ, ਚਾਰ ਤੀਏ ਬਾਰਾਂ, ਬਾਰਾਂ ਘੰਟਿਆਂ ਦਾ ਦਿਨ ਤੇ ਬਾਰਾਂ ਘੰਟਿਆਂ ਦੀ ਰਾਤ, ਚੌਵੀਆਂ ਘੰਟਿਆਂ ਦਾ ਦਿਨ ਰਾਤ। ਇਸ ਤਰੀਕੇ ਦੇ ਨਾਲ ਹੁਣ ਇੱਕ ਪਹਿਰ ਰਾਤ ਰਹਿੰਦੇ ਆ, ਭਾਵ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ
ਗੁਰੂ ਕੇ ਸ਼ਬਦ ਮਹਾਨ
ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਕਰਦਾ ਹੈ।
ਕਿਸ਼ਨ ਬਿਸ਼ਨ ਕਬ ਹੂੰ ਨਾ ਧਿਆਉਂ, ਕਿਸ਼ਨ ਬਿਸ਼ਨ ਕਬ ਹੂੰ ਨਾ ਧਿਆਉਂ,
ਕਿਸ਼ਨ ਬਿਸ਼ਨ ਕਬ ਹੂੰ ਨਾ ਧਿਆਉਂ, ਕਿਸ਼ਨ ਬਿਸ਼ਨ ਕਬ ਹੂੰ ਨਾ ਧਿਆਉਂ,
ਜੋ ਵਰ ਚਾਹੋ ਸੋ ਤੁਮ ਤੇ
ਪਾਉਂ,
ਜੋ ਵਰ ਚਾਹੋ ਸੋ ਤੁਮ ਤੇ ਪਾਉਂ।
ਸਾਰੇ ਉੱਚੀ ਪੜੋ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਭਾਈ ਕਲਿਆਣਾ ਜੀ ਦੇ ਜ਼ਰੀਏ ਮੰਡੀ ਦੇ ਸਾਰੇ ਲੋਕਾਂ ਦਾ ਉਧਾਰ ਕਰ ਦੇਣਾ। ਅਸੀਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪੱਲਾ ਪਕੜਨ ਵਾਸਤੇ ਆਏ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇਖੋ ਕਿਸ ਤਰੀਕੇ ਦੇ ਨਾਲ ਕਿਹੜੀ ਯੁਗਤੀ ਅਪਣਾ ਕਰਕੇ ਕਲਯੁਗੀ ਜੀਵਾਂ ਦੀ ਕਲਿਆਣ ਕਰ ਰਹੇ ਨੇ। ਸਾਡੇ ਮਨ ਦੇ ਅੰਦਰ ਇੱਕ ਸ਼ੰਕਾ ਸੰਕਲਪ ਉੱਠ ਰਿਹਾ ਕਿਉਂਕਿ ਇਹ ਹਿੰਦੂਆਂ ਦੀ ਕਥਾ ਕੀਤੀ ਜਾ ਰਹੀ ਹੈ, ਜਗਰਾਤੇ ਕੀਤੇ ਜਾ ਰਹੇ ਨੇ, ਕ੍ਰਿਸ਼ਨ ਕ੍ਰਿਸ਼ਨ ਖਵਾਇਆ ਜਾ ਰਿਹਾ, ਸਾਲਗ੍ਰਾਮ ਦੇ ਇਸ਼ਨਾਨ ਹੋ ਰਹੇ ਨੇ, ਪਰ ਕਦੇ ਨਹੀਂ ਮਹਾਰਾਜ ਨੇ ਦੇਖਿਓ ਕਿਸ ਤਰੀਕੇ ਦੇ ਨਾਲ ਹਟਾਉਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਰਾਹੀਂ ਭਾਈ ਕਲਿਆਣਾ ਜੀ ਦੇ ਵਿੱਚ ਵਰਤ ਕਰਕੇ ਉਪਦੇਸ਼ ਦੇ ਰਹੇ ਹਨ। ਸੋ ਜਿਸ ਤਰੀਕੇ ਦੇ ਨਾਲ ਅੰਮ੍ਰਿਤ ਵੇਲੇ ਉੱਠੇ ਨੇ, ਉੱਠ ਕਰਕੇ ਇਸ਼ਨਾਨ ਕੀਤਾ, ਬਾਣੀ ਪੜ੍ਹੀ ਹੈ, ਫਿਰ ਆਪਣੀ ਮਰਿਆਦਾ ਦੇ ਅਨੁਸਾਰ ਦਿਨ ਚੜ੍ਹਿਆ ਹੈ, ਫਿਰ ਥੋੜਾ ਜਿਹਾ ਪ੍ਰਸ਼ਾਦਾ ਤਿਆਰ ਕਰਕੇ ਭਾਈ ਕਲਿਆਣਾ ਜੀ ਨੇ ਛਕਿਆ,
ਸਤਿਗੁਰ ਸਿਮਰਹਿ ਸ਼ਰਧਾ ਨਾਲ,
ਬੜੀ ਭਾਵਨਾ ਸ਼ਰਧਾ ਰੱਖ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਯਾਦ ਕੀਤਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਮਾਂ ਨੂੰ ਯਾਦ ਕੀਤਾ। ਇੰਨੀ ਸ਼ਰਧਾ ਹੈ ਭਾਈ ਕਲਿਆਣਾ ਜੀ ਦੇ, ਪਰ ਇੱਧਰ ਰਾਜੇ ਨੇ ਕਿਹਾ ਕਿ ਕਿਸੇ ਨੇ ਵੀ ਆਪਣੇ ਮੁੱਖ ਦੇ ਵਿੱਚ ਭੋਜਨ ਨਹੀਂ ਪਾਉਣਾ, ਤੇ ਭਾਈ ਕਲਿਆਣਾ ਜੀ ਨੇ ਇਸ਼ਨਾਨ ਵੀ ਕੀਤਾ, ਅੰਮ੍ਰਿਤ ਵੇਲੇ ਉੱਠੇ ਵੀ, ਰਾਤ ਸੁੱਤੇ ਵੀ, ਸਾਰਾ ਕੁਝ ਹੀ ਉਲਟ ਹੋ ਗਿਆ। ਭਾਈ ਕਲਿਆਣਾ ਜੀ ਨੇ ਪ੍ਰਸ਼ਾਦਾ ਵੀ ਛਕ ਲਿਆ,
ਨਿਕਟ ਜੇ ਨਾਰ ਪਿਹ ਕਰ ਤਿਸ ਚਾਲੀ,
ਜਿਹੜੇ ਭਾਈ ਕਲਿਆਣਾ ਜੀ ਦੇ ਡੇਰੇ ਦੇ ਨਾਲ ਨਾਲ ਵਸਦੇ ਲੋਕ ਸਨ, ਕਿਉਂਕਿ ਭਾਈ ਕਲਿਆਣਾ ਜੀ ਨੇ ਵਸਦੀ ਜਿੱਥੇ ਲੋਕ ਵਸਦੇ ਸਨ ਉਹਨਾਂ ਵਿੱਚ ਹੀ ਜਾ ਕੇ ਡੇਰਾ ਕੀਤਾ ਨਾ, ਤੇ ਜਿਹੜੇ ਲਾਗੇ ਲਾਗੇ ਰਹਿੰਦੇ ਉਹ ਹੁਣ ਜਾਣਨ ਲੱਗ ਗਏ ਕਿ ਕੋਈ ਪਰਦੇਸੀ ਆਦਮੀ ਆਇਆ ਤੇ ਸਾਡੇ ਕੋਲ ਆ ਕੇ ਰਹਿੰਦਾ ਕੁਝ ਦਿਨਾਂ ਦਾ। ਇਸ ਤਰੀਕੇ ਦੇ ਨਾਲ ਉਹ ਹੁਣ ਜਾਣਨ ਲੱਗੇ ਨੇ ਤੇ ਜਾਣਦੇ ਹੋਏ ਪੁੱਛਣ ਲੱਗੇ,
ਵਰਤਣਾ ਕੀ ਨਸਕਾਲੀ,
ਪੁੱਛਣ ਲੱਗੇ ਕਿ ਭਾਈ ਜੀ ਤੁਸੀਂ ਕੱਲ ਵਰਤ ਕਿਉਂ ਨਹੀਂ ਰੱਖਿਆ, ਕਿ ਸਾਰੇ ਨਗਰ ਨੇ ਵਰਤ ਰੱਖਿਆ ਸੀ ਤੇ ਤੁਸੀਂ ਵਰਤ ਰੱਖਿਆ ਹੀ ਨਹੀਂ, ਤੁਸੀਂ ਵਰਤ ਨੂੰ ਤੋੜ ਲਿਆ, ਭਾਵ ਰਾਤ ਵੀ ਸੁੱਤੇ ਰਹੇ,
ਆਜ ਨਾ ਗਮਨਿਓ ਠਾਕੁਰ ਦੁਆਰੇ,
ਤੇ ਅੱਜ ਸਵੇਰੇ ਸਾਡੇ ਨਾਲ ਤੁਸੀਂ ਠਾਕੁਰ ਦੁਆਰੇ ਵੀ ਨਹੀਂ ਪਹੁੰਚੇ, ਕਿਉਂਕਿ ਜਦੋਂ ਪਰਦੇਸੀ ਆਦਮੀ ਕੋਈ ਆਵੇ ਨਾ ਤੇ ਸਾਰਿਆਂ ਦੀ ਨਿਗਾਹ ਉਸ ਤੇ ਵੱਖਰੀ ਹੁੰਦੀ, ਅਜੀਬ ਜਿਹਾ ਲੱਗਦਾ ਕਿ ਪਤਾ ਲੱਗ ਜਾਂਦਾ ਕਿ ਇਹ ਦੂਸਰੇ ਦੇਸ਼ ਦਾ ਆਦਮੀ ਹੈ, ਤੇ ਹਰ ਕੋਈ ਇਸੇ ਦੀ ਨਿਗਾਹ ਹੁੰਦੀ ਹੈ ਕਿ ਇਹ ਬੰਦਾ ਕੀ ਕਰਦਾ, ਕਿੱਥੇ ਜਾਂਦਾ, ਤੇ ਜੇ ਉਹ ਵਿਚਾਰਾ ਕਿਤੇ ਨਾ ਜਾਵੇ ਤੇ ਫਿਰ ਉਹ ਜੋ ਕੋਈ ਮੇਲੇ ਦਾ ਤਿਉਹਾਰ ਹੋਵੇ ਤੇ ਅਸੀਂ ਸਾਰੇ ਉਸਨੂੰ ਵਾਰ ਵਾਰ ਪੁੱਛਦੇ ਹਾਂ ਕਿ ਅੱਜ ਇੱਥੇ ਮੇਲਾ ਸੀ, ਅੱਜ ਇਹ ਉਤਸਵ ਮਨਾਇਆ ਗਿਆ, ਭਾਈ ਤੂੰ ਵੀ ਚਲੇ ਜਾਣਾ ਸੀ, ਦੇਖਣਾ ਸੀ, ਇੱਥੇ ਬੜਾ ਮੇਲਾ ਲੱਗਦਾ, ਬੜਾ ਉਪਦੇਸ਼ ਹੁੰਦਾ, ਇੱਥੇ ਤਰ੍ਹਾਂ ਤਰ੍ਹਾਂ ਦੀਆਂ ਮਿਠਿਆਈਆਂ ਆਉਂਦੀਆਂ, ਪ੍ਰਸ਼ਾਦੇ ਬਣਦੇ, ਤੂੰ ਵੀ ਜਾ ਕੇ ਦੇਖਣਾ ਸੀ ਕਿੰਨਾ ਆਨੰਦ ਆਉਂਦਾ। ਇਸ ਤਰੀਕੇ ਦੇ ਨਾਲ ਜਿਹੜੇ ਭਾਈ ਕਲਿਆਣਾ ਜੀ ਦੇ ਡੇਰੇ ਦੇ ਨਾਲ ਨਾਲ ਦੇ ਲੋਕ ਸਨ ਉਹਨਾਂ ਨੇ ਆ ਕੇ ਪੁੱਛਿਆ ਕਿ ਭਾਈ ਜੀ ਤੁਸੀਂ ਕੱਲ੍ਹ ਵਰਤ ਵੀ ਨਹੀਂ ਰੱਖਿਆ, ਰਾਤ ਜਗਰਾਤੇ ਵੀ ਤੇ ਵੀ ਨਹੀਂ ਆਏ, ਸਵੇਰੇ ਉੱਠ ਕਰਕੇ ਮੰਦਿਰ ਦੁਆਰੇ ਵੀ ਨਹੀਂ ਗਏ,
ਚਰਣਾ ਮ੍ਰਿਤ ਲੀਨ ਸਕਾਰੇ,
ਤੇ ਨਾ ਤੁਸੀਂ ਜੋ ਚਰਣਾ ਮ੍ਰਿਤ ਸੀ ਉਹੀ ਜਲ ਜਿਹੜਾ ਛੱਕ ਕੇ ਵਰਤ ਤੋੜਨਾ ਸੀ ਉਹ ਵੀ ਤੁਸੀਂ ਲੈਣ ਵਾਸਤੇ ਨਹੀਂ ਪਹੁੰਚੇ।
ਸਭ ਤੇ ਭਾਈ ਕਲਿਆਣਾ,
ਸਾਰਿਆਂ ਤੋਂ ਸੁਣ ਕਰਕੇ ਭਾਈ ਕਲਿਆਣਾ ਜੀ
ਮਗਰ ਭਾਗ ਤਿੰਨ ਸੰਗ ਬਖਾਨਾ,
ਉਸ ਵਕਤ ਉਹਨਾਂ ਦੇ ਨਾਲ ਗੁਰਮੁਖ ਪਿਆਰੇ ਭਾਈ ਕਲਿਆਣਾ ਜੀ ਨੇ ਬੜੇ ਕੋਮਲ ਤੇ ਮਿੱਠੇ ਬਚਨ ਕਹੇ,
ਪੁਰਖ ਜਾਗ ਤੋਂ ਠਾਕੁਰ ਮੇਰੋ,
ਦੇਖੋ ਕਿੱਡਾ ਵਧੀਆ ਬਚਨ, ਕਹਿੰਦੇ ਕਿ ਸਾਡਾ ਜਿਹੜਾ ਠਾਕੁਰ ਹੈ ਨਾ ਉਹ ਸਦਾ ਹੀ ਜਾਗਦਾ ਤੇ ਸਦਾ ਹੀ ਬੋਲਦਾ, ਠਾਕੁਰ ਹਮਰਾ ਸਦ ਬੋਲਨਤਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੋ ਠਾਕੁਰ ਸਾਡਾ ਪਰਮੇਸ਼ਰ ਹੈ ਨਾ ਉਹ ਸਦਾ ਹੀ ਬੋਲਦਾ ਹੈ, ਸਭ ਨੂੰ ਦਾਨ ਦਿੰਦਾ ਹੈ, सब की रक्षा करता है और बोल के उपदेश दे करके कलयुगी जीवन की कल्याण करता। भाई कल्याणा जी कहते साडा ठाकर हमेशा बोलता है तो बोल के सार लेंदा है।
जो बोले सुख देत कनेरो,
जो बोल करके सारिया नू बहुत वड्डे सुख दिंदा है।
वाहन जड़ की सेवा बाद,
कहिंदे जिहड़े जड़ पत्थर की सेवा करनी है ना पाहन की, कहिंदे इहदी ते सेवा व्यर्थ है क्योंकि पत्थर की सेवा करन दा की फायदा। जो पाहन की पाई पाए तिसकी घल अजाई जाए। जो पत्थर दी पैरी पै पै के पत्थर नूं मनाउंदे ने उस नूं पूजण दा की फायदा, क्योंकि पत्थर नूं की असर है, भावें पानी च सुट दे उहदे अंदर ते सलाब नहीं जांदी ते तुहाडी शरदा कित्थे मन लू। कबीर पाहन परमेसर की आ पूजे सब संसार। भगत कबीर जी कहिंदे इह पत्थरां नूं पैदा करन वाला भी परमेसर है ते संसार इस दी पूजा विच लगा होया। कबीर पाहन परमेश्वर की आ पूजे सब संसार, इस भरवासे जो रह बूढ़े काली धार। कहिंदे जिहड़ा बंदा इसदे भरोसे ते रह जूगा वह आप भी डुब जूगा, डूंगी खाई दे विच डिगू जिथे निकल नहीं सकता, भाव नरकां नूं जाऊगा, क्योंकि परमेश्वर की तो पूजा ही नहीं की, घर दा ते पत्थर दी रहा तो तर किवें जाऊगा। तो भाई कल्याणा जी हुण उपदेश देण लगे ने जो सतगुरु महाराज साहब जी ने बख्शिश किया। कहिंदे साडा ठाकुर सदा ही बोलदा, सदा जागदा ते बोल के सार लैंदा, सारिआं नूं सुख दिंदा है।
हाए ना बोले नह अहलाद,
क्योंकि इह जिहड़ा जड़ है पत्थर है ना ते इह कुछ बोल सकदा, ना ये कुछ सुन सकदा, ना ये कुछ खा सकदा है।
तुम कब कब वर्त धारण करो,
तुसी कदों कदों वर्त धारण करोगे, भाव जदों तुहानूं कोई काम पवेगा उदों ही वर्त धारण करोगे, उदों जा करके जगराते करोगे कि परमेश्वर साडे मन जा पत्थर नूं जा करके पूजोगे।
महा विकारण को परहरो,
क्योंकि इह जिहड़ा कोई भी कार्ज पै जावे ते फिर उस वेले पूजा करन लग जाया करो। जदों 1025 ईस्वी दे विच सोमनाथ दे मंदर ते हमला होया ना, ते उस वक्त अहमद शाह अबदाली दा टाकरा, ते उन्होंने पुजारियों ने की करना सी, वह मंदरां दे विच वड़ के बह गए, कोठियां दी छत ते चढ़ के बह गए, कहिंदे मंत्रां दी पूजा करो, ठाकर दी पूजा करो, ठाकर ने आपे रोक लैणा, ते अबदाली सब कुछ लुट पुट के लै गया, इत्थों तक कि उहदे दरवाजे भी लाह के लै गया। सो उह दरवाजे जिहड़े ने उह अज दर्शनी ड्योड़ी दे अगे लगे ने, चांदी के दरवाजे अज भी अहमद शाह अबदाली के कोलों सिखा ने लैन दे सी खो के। सतगुरु पातशाह महाराज साहब जी का उपदेश भाई कल्याणा जी करते हैं, कहिंदे इसने फिर तुहाडे जिहड़े विकार ने वह बहुत ज्यादा ने अंदर विशे विकार, उन्होंने भी यह दूर नहीं कर सकता, तो जे वह दूर ही ना होए तुहाडी मैल ही ना लथी। जन्म जन्म की इस मन को मल लागी, काला हुआ स्याह हो, खंदली धोती उजली ना हो भी जे सौ धोवण पाहो। कहिंदे फिर तुहाडे विकार ना नाश कर सकिया तो परमेश्वर की बंदगी किवें करोंगे। सतगुरु पातशाह महाराज कहिंदे जिवें जिहड़ी कोल्हू की लीर हुंदी है ना, कहिंदे उहदे तंदां दे विच वी उह मैल रच जांदी है, जे उस नूं सौ धोण पा दईए तां वी उह पवित्र नहीं हुंदी, उज्जल नहीं हुंदी। ते कहिंदे जे उस नूं अग दे विच साड़ दईए ते कहिंदे उह मैल ते तंद सड़ के सवाह ही हुंदे ने, उहदा होर कोई इलाज नहीं। इसे तरीके दे नाल जिहड़ी जन्मां जन्मां दी पापां दी मैल साडे मन नूं लगी होई है ना, ਇਹ ਸਤ ਸੰਗਤ ਵਿੱਚ ਆ ਕੇ ਭਗਤੀ ਦਾ ਸੇਕ ਦੇ ਕੇ ਨਾਮ ਜਪ ਕਰਕੇ ਫਿਰ ਇਹ ਮੈਲ ਸਾੜੀ ਜਾ ਸਕਦੀ ਹੈ। ਇਹ ਸਤ ਸੰਗਤੀ ਮੈਲ ਲਾ ਸਕਦੀ ਹੈ। ਪਰਮੇਸ਼ਰ ਦਾ ਨਾਮ ਹੀ ਭਰੀਏ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ, ਪਰਮੇਸ਼ਰ ਦਾ ਨਾਮ ਹੀ ਉਹ ਰੰਗ ਲਾ ਕਰਕੇ ਉਹ ਹੌਲੀ ਹੌਲੀ ਇਹਦੇ ਨਾਲ ਰੰਗ ਲਾਗਤ 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 ਹੈ ਭ੍ਰਮ ਭਾਜਤ 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 ਹੈ। ਹੌਲੀ ਹੌਲੀ ਇਹ ਪਰਮੇਸ਼ਰ ਦਾ ਨਾਮ ਜਪ ਜਪ ਕੇ ਭਗਤੀ ਦਾ ਸੇਕ ਦੇ ਕਰਕੇ ਫਿਰ ਇਹ ਵਿਕਾਰ ਨਾਸ ਹੁੰਦੇ ਨੇ। तो भाई कल्याणा जी कहिंदे तुहाडे विकार ये जिहड़ा बोलदा नहीं, जिहड़ा कुछ खांदा नहीं, जिहड़ा कुछ सुनदा नहीं, जिहड़ा कुछ वेखदा नहीं, वो तुहाडे विकारां नूं नाश किवें करेगा।
हमरे गुर के सिख हैं जी,
सतगुरु पातशाह महाराज साहब जी दे जिहड़े साडे सिख हन,
अल्प आहार वरत नित सही,
वह थोड़ा जिहा संजम दा भोजन छकदे ने, उहनां नूं वरत रखण दी लोड़ नहीं, रोज ही वरत रखदे ने, थोड़ा सवणा थोड़ा खावण गुरमुख ते प्रवाण। ਇਹ ਤਾਂ ਮਹਾਰਾਜ ਨੇ ਗੁਰਮੁਖ ਦੀ ਨਿਸ਼ਾਨੀ ਇਹੋ ਦੱਸੀ ਹੈ ਕਿ ਥੋੜ੍ਹਾ ਹੀ ਉਹ ਸੌਵੇਂ ਅਤੇ ਥੋੜ੍ਹਾ ਜਿਹਾ ਸੰਜਮ ਦਾ ਖਾਵੇ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਿਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ, ਹੋਇਆ ਬੋ ਤ੍ਰੇਗੁਣ ਅਤੀਤ, ਕਾਮ ਕ੍ਰੋਧ ਲੋਭ ਹੱਠ ਮੋਹ ਨਾ ਮਨ ਸਿਓ ਲਿਆਵੈ, ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਕਹਿੰਦੇ ਇਹ ਤਾਂ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਤਾਂ ਗੁਰਸਿੱਖ ਦਾ ਨਿਯਮ ਹੈ ਕਿ ਉਸਨੇ ਥੋੜ੍ਹਾ ਖਾਣਾ ਅਤੇ ਥੋੜ੍ਹਾ ਸੌਣਾ, ਸਦਾ ਹੀ ਵਰਤ ਦੇ ਵਿੱਚ ਰਹਿਣਾ ਹੈ।
काम क्रोध को संजम सदा
काम क्रोध लो मोह हंकार दा महाराज ने सानू इह संजम करना दस्या है
सिमरन मैं लाग्यो रिदा
क्योंकि उन्हां दा हिरदा हमेशा ही प्रभु दे सिमरन विच लगा रहिंदा सौंदे थोड़ा ने ते सौंदियां दे विच भी उह परमेश्वर दा नाम ही जपदे ने ਉਹ ਉਠਤ ਬੈਠਤ ਸੋਵਤ ਧਿਆਈ ਹੈ ਮਾਰਗ ਚਲਤ ਹਰੇ ਹਰ ਗਾਈ ਹੈ ਉਹ ਉੱਠਣ ਲੱਗੇ ਵੀ ਪਰਮੇਸ਼ਰ ਦਾ ਨਾਮ ਵਾਹਿਗੁਰੂ ਕਹਿ ਕੇ ਉੱਠਦੇ ਨੇ ਤੇ ਸੌਣ ਲੱਗਿਆਂ ਵੀ ਵਾਹਿਗੁਰੂ ਕਹਿ ਕੇ ਹੀ ਸੌਂਦੇ ਨੇ ਉਹਨਾਂ ਨੂੰ ਸੁੱਤੇ ਪਿਆਂ ਵੀ ਪਰਮੇਸ਼ਰ ਦਾ ਹੀ ਚਿੰਤਨ ਰਹਿੰਦਾ ਤੇ ਜਾਗਦਿਆਂ ਤੇ ਪਰਮੇਸ਼ਰ ਦਾ ਹੀ ਨਾਮ ਸਿਮਰਨਾ ਨਾ ਉਹਨਾਂ ਨੇ ਕਹਿੰਦੇ ਉਹ ਇਸੇ ਤਰ੍ਹਾਂ ਜਗਰਾਤਾ ਵੀ ਕਰਦੇ ਨੇ ਤੇ ਖਾਂਦੇ ਵੀ ਥੋੜ੍ਹਾ ਵਰਤ ਵੀ ਰੱਖਦੇ ਨੇ ਉਹਨਾਂ ਨੂੰ ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਰਸਤੇ ਤੇ ਤੋਰ ਦਿੱਤਾ ਕਿ ਇਸ ਸਰੀਰ ਨੂੰ ਚਲਾਉਣ ਵਾਸਤੇ ਥੋੜ੍ਹਾ ਖਾਓ ਸੰਜਮ ਦਾ ਖਾਓ ਸੰਜਮ ਦਾ ਸਹੋ ਸੰਜਮ ਵਿੱਚ ਰਹੋ ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ ਛਠੀ ਤ੍ਰਿਤਕਸ਼ਾ ਮਾਨੀਏ ਭਿੰਨ ਭਿੰਨ ਜਹ ਨਾਮ ਇਹ ਸੰਜਮ ਦਾ ਹੀ ਗਹਿਣਾ ਆ ਵਿਦਾਂਤ ਦੇ ਬੋਚਨ ਨੇ ਕਹਿੰਦੇ ਇੰਦਰੀਆਂ 'ਤੇ ਸੰਜਮ ਕਰਨਾ ਫਿਰ ਸੰਕਲਪਾਂ ਦਾ ਦਮਨ ਕਰਨਾ ਇਹ ਸਾਰਾ ਕੁਝ ਇਹਦੇ ਵਿੱਚ ਹੀ ਹੈ ਕਹਿੰਦੇ ਤੁਹਾਨੂੰ ਤੁਹਾਡੇ ਵਾਂਗੂ ਸਾਨੂੰ ਵੱਖਰਾ ਨਹੀਂ ਕਰਨਾ ਪੈਂਦਾ
ਇਤਿਆਦਕ ਸੁਣ ਕੇ ਨਰ ਸਾਰੇ
ਇਤਿਆਦਕ ਜਿਹੜੇ ਮਨੁੱਖਾਂ ਨੇ ਪੁੱਛਣ ਆਏ ਨਾ ਕਿ ਤੁਸੀਂ ਕਿਉਂ ਨਹੀਂ ਗਏ ਭਾਈ ਕਲਿਆਣਾ ਜੀ ਨੇ ਉਲਟ ਉਹਨਾਂ ਨੂੰ ਉਪਦੇਸ਼ ਦੇ ਦਿੱਤਾ ਕਿ ਤੁਸੀਂ ਪੱਥਰਾਂ ਦੀ ਪਾਈ ਕਿਉਂ ਪੈਂਦੇ ਹੋ ਪੱਥਰਾਂ ਦੀ ਪੂਜਾ ਕਿਉਂ ਕਰਦੇ ਹੋ ਇਸ ਦੀ ਸੇਵਾ ਕੀਤੀ ਨਿਸਫਲ ਆ ਕਰਤੇ ਦੀ ਸੇਵਾ ਕਰੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪੂਜੋ
ਹਸ ਹੈ ਪ੍ਰਸ ਪਰ ਕੇ ਉਚਾਰੇ
ਪਰ ਹੁਣ ਜਿਹੜਾ ਮਨਮੁਖ ਹੁੰਦਾ ਨਾ ਮਨ ਦੀ ਮਤ ਪਿੱਛੇ ਚੱਲਣ ਵਾਲਾ ਉਹਨੂੰ ਇੰਝ ਹੀ ਲੱਗਦਾ ਕਿ ਐਵੇਂ ਬੁੱਧੂ ਹੀ ਬੋਲਦਾ ਕੋਈ ਉਹ ਜਦੋਂ ਭਾਈ ਕਲਿਆਣਾ ਜੀ ਦੇ ਬਚਨ ਸੁਣੇ ਤੇ ਸੁਣ ਕਰਕੇ ਆਪਸ ਦੇ ਵਿੱਚ ਹਾਸੀ ਕਰਨ ਲੱਗੇ ਮਖੌਲ ਕਰਨ ਲੱਗੇ
ਇਹ ਮੂਰਖ ਕਹ ਜਾਣੇ ਨਾਹੀ
ਕਹਿੰਦੇ ਮੂਰਖ ਕੁਝ ਨਹੀਂ ਜਾਣਦਾ ਇਹਨੂੰ ਕੀ ਪਤਾ ਪੱਥਰ ਕੀ ਹੁੰਦਾ ਤੇ ਪਰਮੇਸ਼ਰ ਕੀ ਹੁੰਦਾ ਹੈ
ਸਾਲਗ੍ਰਾਮ ਨਿੰਦਕ ਉਪਰਾਹੀ
ਇਹ ਤਾਂ ਸਾਲਗ੍ਰਾਮ ਪਰਮੇਸ਼ਰ ਦੀ ਪੂਜਾ ਦੀ ਨਿੰਦਾ ਕਰਦਾ ਹੈ
ਪਾਹਨ ਕੇਰ ਸਮਾਨ ਬਖਨ ਹੈ
ਕਹਿੰਦੇ ਪੱਥਰ ਨੂੰ ਤੇ ਸਾਲਗ੍ਰਾਮ ਨੂੰ ਸਮਾਨ ਹੀ ਸਮਝਦਾ ਇਹ ਸਾਲਗ੍ਰਾਮ ਨੂੰ ਪੱਥਰੀ ਸਮਝਦਾ ਹੈ ਪਰ ਆਪਣੇ ਮਨ ਦੇ ਅੰਦਰ ਇਹ ਸਾਲਗ੍ਰਾਮ ਦੀ ਪੂਜਾ ਨੂੰ ਨਹੀਂ ਸਮਝਦਾ ਕਿ ਇਹਦੀ ਕਿੰਨੀ ਮਹਿਮਾ ਹੈ
ਭਾਈ ਸਾਰੇ
ਹੁਣ ਇਸ ਗੱਲ ਨੂੰ ਜਿਹੜਾ ਭਾਈ ਕਲਿਆਣਾ ਜੀ ਨੇ ਕੁਝ ਮਨੁੱਖਾਂ ਦੇ ਤਾਂ ਹੀ ਕਿਹਾ ਉਹਨਾਂ ਮਨੁੱਖਾਂ ਨੇ ਜਾ ਕਰਕੇ ਸਾਰਿਆਂ ਨੂੰ ਦੱਸਿਆ ਇਹ ਗੱਲ ਸਾਰੇ ਨਗਰ ਵਿੱਚ ਪ੍ਰਗਟ ਹੋ ਗਈ ਹੁਣ ਹੌਲੀ ਹੌਲੀ ਗੱਲ ਫੈਲਦੀ ਇੱਕ ਦੂਸਰੇ ਤੋਂ ਤੇ ਜਿਹੜਾ ਮਹਿਪਾਲਕ ਧਰਤੀ ਦਾ ਪਾਲਕ ਰਾਜਾ ਉਸਦੇ ਕੋਲ ਜਾ ਪਹੁੰਚੀ
ਇੱਕ ਵਿਦੇਸ਼ੀ ਨਾਰਪੁਰ ਆਇਓ
ਇੱਕ ਵਿਦੇਸ਼ੀ ਰਾਜਾ ਜੀ ਸਾਡੇ ਨਗਰ ਦੇ ਵਿੱਚ ਪਹੁੰਚਿਆ ਬਾਹਰਲੇ ਦੇਸ਼ ਤੋਂ
ਹਿੰਦੂ ਜਨਮ ਔਰ ਧਰਮ ਨਾ ਪਾਇਓ
ਵੇਖਣ ਤੋਂ ਲੱਗਦਾ ਤੇ ਹਿੰਦੂ ਦੇ ਘਰ ਦੇ ਜਨਮੇ ਆਈ ਹੈ ਕਿਉਂਕਿ ਉਸ ਵੇਲੇ ਧਰਮ ਹੀ ਦੋ ਸੀਗੇ ਹਿੰਦੂ ਤੇ ਮੁਸਲਿਮ ਜ਼ਿਆਦੇ ਪ੍ਰਚਲਿਤ ਸਨ ਤੇ ਇਸ ਕਰਕੇ ਕਹਿੰਦੇ ਮੁਸਲਮਾਨ ਤੇ ਲੱਗਦਾ ਨਹੀਂ ਲੱਗਦਾ ਤੇ ਹਿੰਦੂਆਂ ਦੇ ਘਰਾਣੇ ਦਾ ਜਨਮ ਹੈ ਪਰ ਉਹ ਹਿੰਦੂ ਧਰਮ ਦੇ ਵਿੱਚ ਰਹਿ ਕਰਕੇ ਪੂਜਾ ਨਹੀਂ ਕਰਦਾ
ਸਾਲਗ੍ਰਾਮ ਹੈ ਤਰਕ ਕਰੰਤਾ
ਉਹ ਸਾਲਗ੍ਰਾਮ ਤੇ ਤਰਕਾਂ ਕਰਦਾ ਨਿੰਦਾ ਕਰਦਾ ਹੈ
ਕਹੇ ਪੱਥਰ ਵਰਤ ਨਹੀਂ ਤਰੰਤਾ
ਕਹਿੰਦੇ ਕਿ ਪੱਥਰਾਂ ਦੇ ਬਦਲੇ ਜਾਂ ਪੱਥਰ ਥੋੜੀ ਵਰਤ ਰੱਖਦਾ ਹੈ ਇਸ ਤਰੀਕੇ ਦੇ ਨਾਲ ਨਿੰਦਾ ਕਰਦਾ ਹੈ
ਗੁਰ ਗੁਰ ਜਪ ਹੈ ਨਾ ਮਨ ਹੈ ਆਨ
ਪਰ ਉਹ ਕਿਸੇ ਪ੍ਰਕਾਰ ਵੀ ਉਸਨੇ ਸਾਡੀ ਗੱਲ ਨਹੀਂ ਮੰਨੀ ਸਾਡੀ ਆਨ ਨਹੀਂ ਮੰਨੀ ਤੁਹਾਡਾ ਕਹਿਣਾ ਨਹੀਂ ਮੰਨਿਆ ਪਰ ਆਪਣੇ ਮੁੱਖ ਤੋਂ ਵਾਹਿਗੁਰੂ ਉਚਾਰਨ ਕਰੀ ਜਾਂਦਾ ਹੈ
ਉਮਰੀ ਆਗਿਆ ਭਰੀ ਨਾ ਕਾਨ
ਆਪਣੇ ਕੰਨਾਂ ਦੇ ਵਿੱਚ ਉਸਨੇ ਤੁਹਾਡੀ ਆਗਿਆ ਨੂੰ ਤੁਹਾਡੇ ਹੁਕਮ ਨੂੰ ਗ੍ਰਹਿਣ ਨਹੀਂ ਕੀਤਾ
ਨਿਰਭੈ ਬੋਲਤ ਸਭ ਕੇ ਸਾਥ
ਅਸੀਂ ਉਸਨੂੰ ਜਾ ਕੇ ਪੁੱਛਿਆ ਤੇ ਬੜਾ ਨਿਰਭੈ ਹੋ ਕੇ ਸਾਨੂੰ ਉੱਤਰ ਦਿੰਦਾ ਉਸਨੇ ਤੇ ਉਹਦੇ ਮਨ ਅੰਦਰ ਡਰ ਹੀ ਕੋਈ ਨਹੀਂ ਕਿ ਮੈਂ ਇਕੱਲਾ ਦੂਸਰੇ ਦੇਸ਼ ਵਿੱਚ ਹਾਂ ਇੱਥੋਂ ਦੇ ਲੋਕ ਕਿਹੜੀ ਪੂਜਾ ਕਰਦੇ ਨੇ ਜਾਂ ਇਹਨਾਂ ਨੇ ਮੈਨੂੰ ਕੀ ਕਿਹਾ ਉਹਦੇ ਸਿਰ ਤੇ ਕੋਈ ਅਸਰ ਨਹੀਂ ਉਹ ਤੇ ਬੜਾ ਨਿਰਭੈ ਭੈ ਤੋਂ ਰਹਿਤ ਹੋ ਕਰਕੇ ਸਾਡੇ ਨਾਲ ਗੱਲਾਂ ਕਰਦਾ ਹੈ
ਮਨੋ ਮੁਕਤ ਪਾਈ ਅਨਹਾਥ
ਮਾਨੋ ਕਿ ਮੁਕਤੀ ਉਸਨੇ ਜੋ ਵਿਦੇਸ਼ੀ ਬੰਦਾ ਆਇਆ ਉਸਨੇ ਮੁਕਤੀ ਆਪਣੇ ਹੱਥ ਵਿੱਚ ਹੀ ਪਕੜੀ ਹੋਵੇ
ਇਤਿਹਾਸਕ ਨਿਰਪ ਸੁਣ ਕੇ ਕ੍ਰੋਧ
ਇਤਿਹਾਸਕ ਗੱਲਾਂ ਸੁਣ ਕਰਕੇ ਜਿਹੜਾ ਰਾਜਾ ਸੀ ਉਹ ਕ੍ਰੋਧਵਾਨ ਹੋ ਗਿਆ ਗੁੱਸੇ ਵਿੱਚ ਆ ਗਿਆ ਕਿਉਂਕਿ ਇਹ ਲੋਕ ਸਮਝਦੇ ਨੇ ਕਿ ਸਾਲਗ੍ਰਾਮ ਦੇ ਵਿੱਚੋਂ ਮੁਕਤੀ ਮਿਲਣੀ ਹੈ ਪਰ ਇਹਨਾਂ ਨੂੰ ਇੰਜ ਮਹਿਸੂਸ ਹੁੰਦਾ ਕਿ ਉਹ ਜਿਹੜਾ ਗੁਰਸਿੱਖ ਆਇਆ ਵਿਦੇਸ਼ੀ ਆ ਉਸਨੇ ਮੁਕਤੀ ਹੱਥ ਵਿੱਚ ਹੀ ਪਕੜੀ ਹੋਈ ਹੈ ਬੜੀਆਂ ਲਾ ਚੜਾ ਕਰਕੇ ਬ੍ਰਾਹਮਣਾਂ ਨੇ ਗੱਲਾਂ ਦੱਸੀਆਂ ਲੋਕਾਂ ਨੇ ਦੱਸੀਆਂ ਤੇ ਰਾਜਾ ਬੜੇ ਗੁੱਸੇ ਵਿੱਚ ਆ ਕੇ ਬੋਲਿਆ
ਕਹਿਓ ਬੁਲਾਵ ਕਿਆ ਤਿਸ ਬੋਧਾ
ਕਹਿਣ ਲੱਗਾ ਕਿ ਜਾਓ ਉਸ ਨੂੰ ਬੁਲਾ ਕੇ ਲਿਆਓ ਕਿੱਥੇ ਬੈਠਾ ਹੈ
ਕਿਮ ਦੁਰਮਤ ਕੋ ਧਾਰ ਕਰ ਕਹੇ
ਕਿਹੜੀ ਉਹਨੇ ਖੋਟੀ ਮਤ ਧਾਰਨ ਕੀਤੀ ਹੋਈ ਹੈ ਤੇ ਉਸ ਨੂੰ ਧਾਰਨ ਕਰਕੇ ਸਾਨੂੰ ਕਹਿੰਦਾ ਹੈ
ਬੈਠਾ ਕਰੂ ਤਿਹ ਕੋ ਗੁਰਿਆ ਹੈ
ਸੋ ਕਿੱਥੇ ਬੈਠਾ ਹੈ ਉਸ ਨੂੰ ਬੁਲਾ ਕੇ ਲਿਆਵੋ
ਇੱਕ ਨਾਰਿਆਏ ਹਕਾਰਿਓ ਤਾਹੀ
ਬਿਨ ਠਾਕੁਰ ਤਿਹ ਕੋ ਗੁਰ ਅਹੈ ਬਿਨਾ ਠਾਕੁਰ ਤੋਂ ਕਿਨੂੰ ਗੁਰੂ ਕਹਿੰਦਾ ਜਾਓ ਲਿਆਓ ਬੁਲਾ ਕੇ ਇੱਕ ਨਰ ਆ ਕੇ ਇੱਕ ਮਨੁੱਖ ਨੇ ਆ ਕੇ ਬੁਲਾ ਕੇ ਭਾਈ ਕਲਿਆਣਾ ਜੀ ਨੂੰ
ਲੈ ਕਰ ਸੰਗ ਗਇਓ ਨਿਰਪਾਹੀ
ਆਪਣੇ ਨਾਲ ਲੈ ਕਰਕੇ ਤੇ ਰਾਜੇ ਦੇ ਪਾਸ ਚਲਿਆ ਗਿਆ
ਕਰ ਬੰਧਨ ਬੈਠਿਓ ਟਿਕ ਜਾਏ
ਨਮਸਕਾਰ ਕਰਕੇ ਹੁਣ ਉਸ ਭਾਈ ਕਲਿਆਣਾ ਜੀ ਨੇ ਕਿਉਂਕਿ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਨਾ ਦੂਸਰੇ ਦਾ ਸਤਿਕਾਰ ਕਰਨ ਤਾਂ ਭਾਈ ਕਲਿਆਣਾ ਜੀ ਨੇ ਧਰਤੀ ਦਾ ਰਾਜਾ ਸਮਝ ਕਰਕੇ ਸਾਰੇ ਲੋਕਾਂ ਦਾ ਰਾਜਾ ਸਮਝ ਕਰਕੇ ਉਸ ਨੂੰ ਝੁਕਾ ਕੇ ਨਮਸਕਾਰ ਕੀਤੀ ਹੈ ਫਤਿਹ ਦੀ ਸਾਂਝ ਪਾਈ ਹੈ ਤੇ ਪਾਸ ਬੈਠ ਗਿਆ
ਇਸ ਥਲ ਸਭਾ ਲੋਕ ਸਮਦਾਏ
ਜਿੱਥੇ ਸਾਰੇ ਲੋਕ ਸਭਾ ਲਾ ਕੇ ਬੈਠੇ ਹੋਏ ਸਨ
ਇੱਕ ਮਹਿਪਾਲ ਕਰੇ ਸਕਰ ਕਹੇ
ਉਸ ਵਕਤ ਮਹਿਪਾਲਕ ਨੇ ਉਸ ਮਨੁੱਖ ਨੂੰ ਦੇਖਿਆ ਤੇ ਦੇਖ ਕਰਕੇ ਗੁੱਸੇ ਵੇਦ ਵਿੱਚ ਆ ਕੇ ਬੋਲ ਕਹਿਣ ਲੱਗਾ
ਓ ਨਰ ਕੌਣ ਦੇਖ ਤੂੰ ਅਰ ਹੈ
ਹੇ ਮਨੁੱਖ ਤੂੰ ਦੱਸ ਕੇ ਕਿਹੜੇ ਦੇਸ਼ ਤੋਂ ਚੱਲ ਕੇ ਆਇਆ ਹੈ
ਕਿਸ ਗੁਰ ਨੇ ਤੂੰ ਕਹੋ ਉਪਦੇਸ਼
ਕਿਹੜੇ ਗੁਰੂ ਨੇ ਤੈਨੂੰ ਕੀ ਉਪਦੇਸ਼ ਦੇ ਕੇ ਭੇਜਿਆ ਹੈ
ਕੌਣ ਧਰਮ ਕੋ ਧਾਰਿਓ ਬੇਸਾ
ਕਿਹੜੇ ਧਰਮ ਦਾ ਤੂੰ ਆਪਣੇ ਉੱਪਰ ਲਿਬਾਸ ਧਾਰਨ ਕੀਤਾ ਹੋਇਆ ਹੈ
ਹੁਣ ਕਾਏ ਤਬ ਕਲਿਆਣਾ ਭਾਈ
ਕਦੋਂ ਭਾਈ ਕਲਿਆਣਾ ਜੀ ਨੇ ਰਾਜੇ ਦੇ ਇਹ ਬਚਨ ਸੁਣ ਕਰਕੇ ਕਹਿਣ ਲੱਗੇ
ਕਹੀ ਗਾਥ ਨਿਰਪ ਕੇ ਅਗਵਾਈ
ਨਿਰਪ ਰਾਜੇ ਦੇ ਅੱਗੇ ਇਹ ਸਾਰੇ ਬੋਲ ਦੱਸੇ ਹਨ
ਸ੍ਰੀ ਨਾਨਕ ਜਗ ਬਿਦਤ ਬਿਸਾਲਾ
ਇਹ ਰਾਜਨ ਤੈਨੂੰ ਨੀ ਪਤਾ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗ ਜੀਵਾਂ ਦੀ ਕਲਿਆਣ ਕਰਨ ਵਾਸਤੇ ਸੰਸਾਰ ਦੇ ਭਲੇ ਵਾਸਤੇ ਔਰ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਪੁੱਠਿਆਂ ਰਸਤਿਆਂ ਤੋਂ ਹਟਾ ਕਰਕੇ ਸਿੱਧੇ ਰਸਤੇ ਤੇ ਪਾਉਣ ਵਾਸਤੇ ਇਸ ਸੰਸਾਰ ਦੇ ਵਿੱਚ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਧਾਰਨ ਕਰਕੇ ਆਏ ਸਨ
ਗਾਦੀ ਉੱਪਰ ਇਸ ਕਾਲ
ਐਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੇ 400 ਉਦਾਸੀਆਂ ਕਰਕੇ 9 ਖੰਡਾਂ ਦੇ ਵਿੱਚ ਵਿਚਰ ਕਰਕੇ ਕਲਯੁਗ ਜੀਵਾਂ ਦੀ ਕਲਿਆਣ ਕੀਤੀ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਗੱਦੀ ਦੇ ਉੱਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸੁਭਾਏਮਾਨ ਹੋਏ ਹਨ
ਸ੍ਰੀ ਗੁਰ ਅਰਜਨ ਪੂਰਨ ਹੈ
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਸਮੇਂ ਗੱਦੀ ਦੇ ਉੱਪਰ ਸੁਭਾਏਮਾਨ ਨੇ ਤੇ ਸਰਬ ਕਲਾ ਕਰਕੇ ਸਮਰੱਥ ਹਨ
ਕੇ ਸਿੱਖ ਹਮ ਬਾਂਸ ਤਲ ਹੈ
ਕਹਿਣ ਲੱਗੇ ਹੇ ਰਾਜਨ ਅਸੀਂ ਉਹਨਾਂ ਦੇ ਸਿੱਖ ਹਾਂ ਤੇ ਉਹਨਾਂ ਦੀ ਹੀ ਸੇਵਾ ਕਰਦੇ
ਹਾਂ ਲੋਕਾਂ ਨੂੰ ਸੁਖ ਦੇ ਉਪਦੇਸ਼
ਸਤਿਗੁਰੂ ਮਹਾਰਾਜ ਉਪਦੇਸ਼ ਦੇ ਕਰਕੇ ਦੋਨਾਂ ਲੋਕਾਂ ਦਾ ਸੁਖ ਦਿੰਦੇ ਨੇ
ਇਨਕੀ ਬਾਣੀ ਪੜ੍ਹੇ ਹਮੇਸ਼
ਹਮੇਸ਼ਾ ਹੀ ਅਸੀਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ
ਜਾਤੇ ਹਮ ਪਾਹਣ ਮਹਿਮਾਨ ਹੈ
ਇਸ ਵਾਸਤੇ ਅਸੀਂ ਇਹ ਪੱਥਰ ਦੀ ਪੂਜਾ ਨਹੀਂ ਕਰਦੇ
ਦੇਖ ਹੈ ਸੁਣ ਹੈ ਨਾ ਖਾਏ ਬਖਾਨ ਹੈ
ਨਾ ਇਹ ਦੇਖਦਾ ਹੈ ਨਾ ਸੁਣਦਾ ਨਾ ਕੁਝ ਖਾਂਦਾ ਹੈ ਤੇ ਨਾ ਕੁਝ ਕਹਿੰਦਾ ਹੈ
ਕਿਆ ਪ੍ਰਸੰਨ ਹੋਏ ਤਿਸ ਨੇ ਦੇਣਾ
ਇਸ ਨੇ ਫਿਰ ਪ੍ਰਸੰਨ ਹੋ ਕੇ ਪੱਥਰ ਨੇ ਸਾਨੂੰ ਕਿਹੜੀ ਦਾਤ ਦੇਣੀ ਹੈ
ਬਾਕੀ ਸੇਵਾ ਕਰੋ ਕਿਆ ਲੈਣਾ
ਇਸ ਦੀ ਸੇਵਾ ਕਰਕੇ ਕੀ ਪ੍ਰਾਪਤ ਹੋਵੇਗਾ ਜਿਸ ਪਾਹਣ ਕੋ ਠਾਕਰ ਕਹਿਤਾ ਸੋ ਪਾਹਣ ਲੈ ਉਸ ਕੋ ਡੁੱਬਤਾ ਮਹਾਰਾਜ ਕਹਿੰਦੇ ਜਿਸ ਪਾਹਣ ਨੂੰ ਕਹਿ ਕਰਕੇ ਅਸੀਂ ਕਹਿੰਦੇ ਨਾ ਪਰਮੇਸ਼ਰ ਆ ਕਹਿੰਦੇ ਉਹੀ ਪੱਥਰ ਲੈ ਕੇ ਉਸ ਨੂੰ ਡੁੱਬ ਜਾਂਦਾ ਭਾਵ ਉਹ ਆਪ ਵੀ ਡੁੱਬਦਾ ਤੇ ਉਹਦਾ ਬੇੜਾ ਵੀ ਗਰਕ ਕਰ ਦਿੰਦਾ ਜਿਹੜਾ ਉਸ ਦੀ ਪੂਜਾ ਕਰਦਾ ਭਾਈ ਕਲਿਆਣਾ ਜੀ ਕਹਿੰਦੇ ਇਸ ਦੀ ਪੂਜਾ ਕਰਕੇ ਦੱਸੋ ਤੁਹਾਨੂੰ ਕੀ ਮਿਲੇਗਾ ਤੇ ਜਾਂ ਅਸੀਂ ਕੀ ਇਸ ਨੂੰ ਦੇ ਸਕਦੇ ਹਾਂ ਤੇ ਇਹ ਸਾਨੂੰ ਕੀ ਦੇ ਸਕਦਾ ਜਿਹੋ ਜਿਹੀ ਜੂਨੀ ਅਸੀਂ ਭੋਗ ਰਹੇ ਹਾਂ ਉਹੋ ਜਿਹਾ ਪੱਥਰ ਭੋਗ ਰਿਹਾ ਇਸ ਦੇ ਅੰਦਰ ਵੀ ਪਰਮੇਸ਼ਰ ਨੇ ਚੇਤਨ ਸੱਤਾ ਦਿੱਤੀ ਹੈ ਸਾਡੇ ਅੰਦਰ ਵੀ ਪਰਮੇਸ਼ਰ ਨੇ ਚੇਤਨ ਸੱਤਾ ਦਿੱਤੀ ਹੈ ਪਰ ਇਹ ਜੜ ਹੈ ਅਸੀਂ ਚੇਤਨੇ ਹਾਂ ਫਰਕ ਇੰਨਾ ਕੀ ਹੈ ਅਸੀਂ ਤੁਰਦੇ ਫਿਰਦੇ ਹਾਂ ਇਸ ਨੂੰ ਜਿੱਥੇ ਰੱਖ ਦੋ ਉੱਥੇ ਪਿਆ ਰਹੇਗਾ ਪਰ ਦੇਖ ਲਈ ਰਾਜਨ ਇਹ ਪੱਥਰ ਵੱਧਦਾ ਹੈ ਕਿਉਂਕਿ ਇਸ ਦੇ ਅੰਦਰ ਚੇਤਨ ਸੱਤਾ ਪਰਮੇਸ਼ਰ ਦੀ ਹੈ ਭਾਵੇਂ ਜੜ ਹੀ ਹੈ ਦਰਖਤ ਜੜ ਨੇ ਉਹ ਵੱਧਦੇ ਨੇ ਪਹਾੜ ਜੜ ਨੇ ਉਹ ਵੀ ਵੱਧਦੇ ਨੇ ਪੱਥਰ ਜੜ ਹੈ ਉਹ ਵੀ ਵੱਧਦਾ ਹੈ ਇਸ ਤਰੀਕੇ ਦੇ ਨਾਲ ਇਹ ਜਿਹੋ ਜਿਹੀ ਜੂਨੀ ਅਸੀਂ ਭੋਗ ਰਹੇ ਹਾਂ ਉਹੋ ਜਿਹੀ ਪੱਥਰ ਦੀ ਜੂਨੀ ਹੈ
ਜੋ ਸਭ ਜੀਵਨ ਕੇ ਹੈ ਜੀਵ
ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ
ਅਲੰਬ ਚੇਤਨਤਾ ਥੀਵ
ਜਿਸ ਦੇ ਆਸਰੇ ਸਾਰੀਆਂ ਜੂਨੀਆਂ ਨੇ ਤੇ ਸਾਰੀਆਂ ਜੂਨੀਆਂ ਨੂੰ ਜਿਸ ਦੇ ਆਸਰੇ ਇਹ ਭੋਜਨ ਮਿਲਦਾ ਉਸ ਦੇ ਆਸਰੇ ਰਹਿੰਦੇ ਹਨ
ਸਗਰੇ ਜਗ ਕੋ ਜੋ ਨਿਜ ਦਾਤਾ
ਔਰ ਸਾਰਿਆਂ ਨੂੰ ਜੋ ਚੇਤਨ ਸੱਤਾ ਦੇ ਰਿਹਾ ਸਗਰੇ ਜਗ ਕੋ ਸਾਰੇ ਸੰਸਾਰ ਦਾ ਜੋ ਨਿਜ ਦਾਤਾ ਹੈ
ਤੁਮਨੇ ਪਾਹਨ ਕਰ ਜਾਤਾ
ਕੀ ਉਸ ਐਡੇ ਵੱਡੇ ਪਰਮੇਸ਼ਰ ਨੂੰ ਤੁਸੀਂ ਇੱਕ ਪੱਥਰ ਕਰਕੇ ਜਾਣਿਆ ਕਿ ਪਰਮੇਸ਼ਰ ਏਡਾ ਕੀ ਹੈ ਪੱਥਰ ਹੀ ਹੈ ਉਹ ਪਰਮੇਸ਼ਰ ਜਿਹੜਾ ਸਾਰਿਆਂ ਜੀਵਾਂ ਨੂੰ ਪੈਦਾ ਕਰ ਰਿਹਾ फिर पैदा करके उन्हां नूं चेतन सत्ता दे रहा है, चेतन सत्ता दे करके उसकी प्रतिपालना कर रहे हैं, तो सारे जीव उस परमेश्वर के आसरे ने हमेशा रहिंदे ने, चेतन सत्ता लैके तुरदे फिरदे ने। ते अज तुसीं एडे वड्डे परमेश्वर नूं एक पत्थर विच ही जाणिया है,
यमयावनी सब को सुल्तान,
एक उदाहरण दे के कहिंदे जिद्दां इस एक तरीके दे नाल के एक जिहड़ी धरती है वह सारिया की बादशाह है,
इसको मूड कर है सन्मान,
पर जिहड़े मूर्ख ने इसका सन्मान इस तरह करदे ने,
घास डसाए बसावन किया,
उस धरती के उपर घा बिछा के ते विछाउणा विछा लैंदे ने,
आओ यहां बैठी है मियां,
कहिंदे आओ मियां जी इस विछाउणे के उपर बैठो। धरती परमेश्वर ने बनाई, तो परमेश्वर की बनाई हुई धरती के उपर जो सारिया की प्रतिपालक है उसके उपर घा का विछाउणा विछा के जिहड़े मूर्ख लोग ने वो इस तरह सन्मान करते हैं, कहिंदे मियां जी इसके उपर बैठ जाओ,
तुमरो मत करो विचारण,
भाई कल्याणा जी कहिंदे इस तरह तुहाडी मत है ते इस तरह मत दे अंदर तुसी विचार पैदा करदे हो,
प्रभु पाहन करो उचारण,
तुसी परमेश्वर नूं पत्थर समझ के उचारण करी जांदे हो कि पत्थर ही परमेश्वर है,
रहो जो राम जल थल में है राम,
वो जिहड़ा परमेश्वर अकाल पुरख वाहिगुरु जिसनों असी राम कह के भी पुकारते हैं, भाई कल्याणा जी कहिंदे उह सारियां थावां दे उपर परिपूर्ण रमिया होया है,
इत्ते उत्त दोह लोकन विश्राम,
इत्त उत्त इस लोक ते उस परलोक विच दोनां दे विच उह परिपूर्ण है और दोनां लोकां दे विच अपने जीवां दी रक्षा करदा है,
सर्वचराचर महर है व्यापे,
सारियां जीवां दे विच आ गया ना चराचर, चार होंदे जिहड़े जड़ होण ते अचार होंदे जिहड़े जड़ तों रहित होण भावें चेतन होण, हुण चार जूनियां जिहड़ियां चल फिर नहीं सकदियां ते अचार जूनियां जिहड़ियां चल फिर सकदियां ने, आकाश दे विच उडारियां मारदे पंछी, धरती ते चलदे ने जानवर ते मनुख, यह सारियां चेतन सत्ता दे विच आ गईयां, इस वास्ते वह परमेश्वर जो चार ते अचार जूनियां विच रहिंदा है,
तीनों काल विखे स्थिर आपे,
फिर तिना कालां दे विच वह सदा स्थिर है, तिना कालां दे विच परिपूर्ण है, त्रिकाल आबाद है जिसका नाम ना भूतकाल ना भविखतकाल ना वर्तमान काल, तिना कालां दे विच वह कदे नाश नहीं हुंदा, ऐसा परमेश्वर है,
तीन लोक पत महद महाना,
तिना लोकां दे विच उस नूं वड्डा गिणिया जांदा है,
अपर ना पईयत जास मन,
की उस दी चरणी नहीं तुसी पै सकदे, अपर ना पईयत लोक जास समान, ਕਹਿੰਦੇ ਤੁਸੀਂ ਉਸ ਦੇ ਚਰਨ ਹੀ ਨਹੀਂ ਪੈਂਦੇ ਏਡੇ ਵੱਡੇ ਪਰਮੇਸ਼ਰ ਦੇ, ਤੇ ਉਸ ਨੂੰ ਨਿੱਕਾ ਜਿਹਾ ਸਮਝ ਕਰਕੇ ਇੱਕ ਪੱਥਰ ਹੀ ਸਮਝ ਕਰਕੇ ਉਸ ਨੂੰ ਪੂਜ ਲਿਆ, ਕੀ ਪਰਮੇਸ਼ਰ ਪੱਥਰ ਹੈ, ਕੀ ਪਰਮੇਸ਼ਰ ਭੋਜਨ ਨਹੀਂ ਖਾਂਦਾ, ਕੀ ਪਰਮੇਸ਼ਰ ਬੋਲਦਾ ਨਹੀਂ, ਕੀ ਪਰਮੇਸ਼ਰ ਕਿਸੇ ਨੂੰ ਬੁਲਾਉਂਦਾ ਨਹੀਂ, ਕੀ ਬੋਲ ਕੇ ਉਪਦੇਸ਼ ਨਹੀਂ ਦਿੰਦਾ, ਤੁਸੀਂ ਦੱਸੋ ਪੱਥਰ ਨੂੰ ਬੋਲ ਕੇ ਉਪਦੇਸ਼ ਸੁਣਿਆ, ਜਾਂ ਤੁਸੀਂ ਆਪਣਾ ਬੋਲ ਕੇ ਪੱਥਰ ਨੂੰ ਕੁਝ ਸੁਣਾਇਆ ਜਾਂ ਕੁਝ ਖਵਾਇਆ ਹੈ, ਕੀ ਪੱਥਰ ਦੀ ਪੂਜਾ ਕਰੀ ਜਾਂਦੇ ਹੋ। ਭਾਈ ਕਲਿਆਣਾ ਜੀ ਨੇ ਬੜੇ ਪ੍ਰਮਾਣ ਦੇ ਕਰਕੇ ਹੋਰ ਉਪਦੇਸ਼ ਦਿੱਤਾ ਹੈ,
ਲਗ ਪਾਹਨ ਮਹਿ ਕਲਪ ਹੋਸੋਈ,
ਤੁਸੀਂ ਇੱਕ ਛੋਟੇ ਜਿਹੇ ਪੱਥਰ ਦੇ ਵਿੱਚ ਕਲਪਨਾ ਕਰੀ ਜਾਂਦੇ ਹੋ ਕਿ ਇਹ ਪੱਥਰ ਹੀ ਪਰਮੇਸ਼ਰ ਹੈ, ਕਹਿੰਦੇ ਕਦੇ ਵੀ ਪਰਮੇਸ਼ਰ ਪੱਥਰ ਨਹੀਂ ਹੋ ਸਕਦਾ, ਕਾਹੂ ਕੋ ਪੂਜਿਤ ਹੈ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਕੀ ਪੂਜਾ ਕਰੀ ਜਾਂਦੇ ਹੋ ਪੱਥਰ ਦੀ, ਇਸ ਪੱਥਰ ਦੇ ਵਿੱਚ ਪਰਮੇਸ਼ਰ ਨਹੀਂ ਹੈਗਾ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਨਾਤ ਫਰੇਲੀਏ ਸਾਤ ਸਮੁੰਦਰਨ ਲੋਕ ਗਇਓ, ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਤਾਇਓ, ਸੱਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਗਲੀ ਪੌੜੀ ਵਿੱਚ ਮਹਾਰਾਜ ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ, ਤੁਸੀਂ ਤੇ ਸਿਰ ਰਗੜ ਰਗੜ ਕੇ ਮਰ ਗਏ ਉਸ ਪੱਥਰ ਦੀ ਜਾਂ ਸਿਲਾਂ ਦੇ ਉੱਪਰ, ਪਰ ਉੱਥੋਂ ਤੁਹਾਨੂੰ ਅਜੇ ਤੱਕ ਪਰਮੇਸ਼ੁਰ ਮਿਲਿਆ ਨਹੀਂ, ਵਿਅਰਥ ਦੀ ਸੇਵਾ ਹੈ ਨਾ। ਫਿਰ ਇਸੇ ਤਰ੍ਹਾਂ ਸ਼ਿਵਲਿੰਗ ਗਲ ਵਿੱਚ ਲਟਕਾ ਕੇ ਤੁਰੇ ਫਿਰਦੇ ਹੋ, ਕਹਿੰਦੇ ਇਹਦੇ ਵਿੱਚ ਹੀ ਪਰਮੇਸ਼ਰ ਹੈ, ਪਰਮੇਸ਼ਰ ਫਿਰ ਵੀ ਪ੍ਰਾਪਤ ਨਹੀਂ ਹੋਇਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ, ਕਾਹੂ ਲਖਿਓ ਹਾਰਾ ਵਾਚੀ ਦਿਸ਼ਾ ਮੈਂ, ਕਹਿੰਦੇ ਕੋਈ ਕਹਿੰਦਾ ਕਿ ਪਰਮੇਸ਼ਰ ਪੱਛਮ ਦੀ ਦਿਸ਼ਾ ਵਿੱਚ ਰਹਿੰਦਾ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੋ ਸੀਸ ਨਵਾਇਓ, ਕੋਈ ਚੜ੍ਹਦੇ ਵੱਲ ਸੀਸ ਨਵਾਈ ਜਾਂਦਾ, ਕੋਈ ਲਹਿੰਦੇ ਵੱਲ ਨਵਾਈ ਜਾਂਦਾ, ਪਰ ਅਸਲ ਭੇਦ ਕਿਸਨੇ ਜਾਣਿਆ ਨਹੀਂ। ਕੋ ਬੁੱਤਾਨ ਕੋ ਪੂਜਿਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੋਈ ਬੁੱਤਾਂ ਨੂੰ ਪੂਜੀ ਜਾਂਦਾ, ਕੋਈ ਮਰਿਆ ਹੋਇਆਂ ਨੂੰ ਪੂਜੀ ਜਾਂਦਾ, ਕਹਿੰਦੇ ਜਠੇਰੇ ਨੇ ਸਾਡੇ ਵੱਡੇ ਵਡੇਰੇ ਨੇ, ਇੱਥੇ ਦੀਵੇ ਜਗਾਓ, ਪਿੱਤਰਾਂ ਨੂੰ ਪੂਜੋ, ਜੀਵਤ ਪਿੱਤਰ ਨਾ ਮਾਨਾ ਕੋ ਮੂਏ ਸ਼ਰਾਧ ਕਰਾਹੀ, ਜੀਵਦਿਆਂ ਕਿਸੇ ਦੀ ਪੂਜਾ ਨਹੀਂ ਕੀਤੀ, ਮਰੇ ਹੋਏ ਦੀਵੇ ਜਗਾਈ ਜਾਂਦੇ ਆ। ਕੂੜ ਕਿਰਿਆ ਉਰਜਿਓ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕਹਿੰਦੇ ਝੂਠੀ ਕਿਰਿਆ ਦੇ ਵਿੱਚ ਸਾਰਾ ਸੰਸਾਰ ਲੱਗਾ ਹੋਇਆ, ਅਸਲ ਵਿੱਚ ਪਰਮੇਸ਼ਰ ਦਾ ਭੇਦ ਕਿਸੇ ਨੇ ਜਾਣਿਆ ਨਹੀਂ ਕਿ ਪਰਮੇਸ਼ਰ ਹਿਰਦੇ ਦੇ ਅੰਦਰ ਹੀ ਬੈਠਾ ਹੈ, सब घट घट दे विच वसिया होया है। मेरे लाल जीओ तेरा अंत ना जाना, तू जल थल महील भरपुर लीना, तू आपे सर्व समाणा, तू सारे थावां दे विच आप ही परिपूर्ण होया है, तेरा अंत किसी ने जाणिया ही नहीं।
लग पाहन मैं कल्प हो सोई,
तुसीं छोटे जे पत्थर दे विच ही कल्पना करी जाने हो कि इसे विच ही परमेश्वर है।
लग परसन तुम पह किम होई,
फिर प्रभु तुहाडे दे उत्तर परमेश्वर तुहाडे उपर किवें प्रसन्न हो जाएगा, किवें तुहानूं फल मिलणगे।
जागद पुरख सो गुरु हमारो,
सो साडा जिहड़ा गुरु है परमेश्वर है ओह हमेशा जागदा है।
सदा सहायक
उसनू असी हमेशा ही सहायक समझदे आ, और ओ परमेश्वर साडी सहायता भी करदा है। जिथे भी किते जरूरत पैंदी अपने भगत दी, हर जुग जुग भगत उपाया, पैज रखदा आया राम राजे, हरनाक्ष दुष्ट हर मारिया, प्रहलाद तराया, अहंकारिया निंदका पिठ दे, नाम दे ओ मुख लाया, जन नानक ऐसा हर सेविया, अंतले छडाया। भाई कल्याणा जी कहिंदे ओ परमेश्वर साडा अंत समय सहायता करदा। तुसी विचार करो अपने मन दे अंदर, अज जो होले महल्ले दा दिन असी मना रहे हैं, इसकी जड़ बड़ी पिछे है, सतयुग दे विच लगी हुई है। भगत प्रहलाद जी की रक्षा की परमेश्वर ने, जो लोड़ पई तो सहायक होए। होलका ने जो भगत प्रहलाद जी की भूआ लगती सी, मन दे अंदर सोचा कि ये संडे मरके ने जाके पुकार की कि प्रहलाद आप विगड़िया, सब चाटड़े विगाड़े, कि ये आप भी विगड़ चुका है, तो इसने अपने नाल दे जिहड़े चाटड़े विद्यार्थी ने वह भी विगाड़ ले, वह भी तेरा नाँ नहीं लेंदे हरनाक्ष नूं, कहिंदे कहिंदा ना जले हरनाक्ष थले हरनाक्ष, कहिंदे तेरा नाँ नहीं लेंदा, वह परमेश्वर नूं पूजदा ते परमेश्वर का इनाम लेंदा, आप भी लेंदा ते होरनां नूं भी परमेश्वर का नाम लैण विच ही उसने प्रेरित कर लिया। जद शिकायत हो गई तो हरनाक्ष पिता ने बड़े जतन किए पर पुत्र ना मन्ने, वह कहिंदा मेरा तो एको ही सहायक आ, छोटी उम्र आ, पर परमेश्वर का पला नहीं छड़दा, बड़े डरावे दिते नहीं मन्ने, पत्थरां दे नाल बन के सुटिया गया परमेश्वर ने रख्या की, पानी च डुबिया गया परमेश्वर ने रख्या की। अखीर जद भूआ ने कहा कि जे ये नहीं ना मनदा, तो भूआ ने एक परमेश्वर की बंदगी करके एक चादर सिद्ध की सी जिहड़ी अग विच उसनू सार नहीं सी सकदी। वह चादर लैके कहिंदी मैं चिखा बना के ते इस दे विच बैठ जानी है, तो जदों चिखा प्रचंड हो जाएगी तो मैं भगत प्रहलाद नूं कहिंदी इस प्रहलाद नूं परे सिट दांगी चिखा ते, ते आप मैं चादर लैके बाहर आ जाऊंगी। हुण दोवें भैण भरा ने नीति बना ली, चिखा बहुत वड्डी चिणी गई, बहुत मणा मोही लकड़ उस ते लगा दित्ती, क्योंकि पता सी कि परमेश्वर इस दी रक्षा करदा, ते एड्डी वड्डी चिखा होवेगी कि इन्नी अग प्रचंड होवेगी कई दिन तक बलदी रहे, किन्ने क दिन परमेश्वर रक्षा करेगा, एक दिन तो सड़के सुआह होऊगा ही ना। हुण कहिंदे कि वह एड्डी वड्डी चिखा चिणी है, तो भूआ ने उस चादर दे विच लपेट करके प्रहलाद नूं अपने कोल बिठा लिया, तो अग प्रचंड कर ली, चिखा बलनी शुरू हो गई। परमेश्वर की ऐसी नेत हुई, जद चिखा चंगी तरह प्रचंड हुई तो वह भूआ तो चादर उड़ के ते प्रहलाद ते आण पई, तो भूआ सड़के सुआह हो गई, भगत प्रहलाद जी बाहर आ गए, भगत प्रहलाद की परमेश्वर ने रक्षा की। कहिंदे कि वह 8 दिन लगातार चिखा बलदी रही, वह चिखा शांत नहीं हुई। नवें दिन सारिया ने मिल करके अखीर पानी सिट सिट के वह चिखा ठंडी की। उस दिन तो लै करके जदों भी वह साल बाद दिन आउंदा सी, ते उस देश दे लोग ये समझते सी कि असी होलकां दी जिहड़ी आत्मा है उसनू शांत करन वास्ते ये पानी दीआं पिचकारियां दिंदे, पानी दे पीपे भर भर डोलदे उस थां ते। हुण वह दिन प्रचलित हो गया, उस देश तों ये राजस्थान तो चली आई मरजादा, ये दिन बन गया, त्यौहार बन गया, हौली हौली होलियां दा 8 दिन वह चिखा जिहड़ी बलदी रही 8 होलियां बन गई। नवें दिन उसनू आत्मा नू पानी देने वास्ते समझा जांदा सी। सो ये जिन्ना भी कुछ होया, समा बदलता गया, इधर लोग जिहड़े सन वह खुशियां का माहौल बनाउणा शुरू कर दिता, क्योंकि भगत प्रहलाद जी की रक्षा हुई सी, कृष्ण भगवान जी ने द्वापर दे विच आ करके इसनू होर रंगत दे दित्ती, गोलियां दे नाल खेडदियां, गोपियां दे नाल खेडदियां, मलदियां, पानी दियां पिचकारियां, रंग दियां पिचकारियां एक दूजे नू रंगना शुरू कर दिता। दिन अगे निकलदे गए, अखीर निकलदा निकलदा साडे युग दे विच आ गए कलयुग दे विच, पर वो त्यौहार उवें दा उवें ही बणिया चलदा आ रहा है। एक पासे होलका नूं शांत करन वास्ते पिचकारियां दित्तियां जांदियां, दूसरे पासे खुशियां मनाउण वास्ते सो ये रंग पाए जाते, पर असल दे विच रंग पाउणा कोई नहीं है, ना कोई एडा वड्डा त्यौहार ही है। सतगुरु गुरु अर्जन देव महाराज साहब जी ने सिखा नूं इस तो पासे करन वास्ते हुण दिन मनाउणा तो कोई हटदा नहीं, जिस जिन्ना मर्जी जोर ला लो दिन उही मनाउंदे ने। लोहड़ी का दिन किहड़ा कोई एड्डी वड्डी पिछे की बैकग्राउंड देखो जाके कुछ भी नहीं, पर जे इसका पिछा पिछोकड़ देखिए तो फिर सब हर कोई नफरत करेगा। होलियां का देख लो हर कोई सोचता कि किड्डी कोई वड्डी गल है। गुरु अर्जन देव महाराज साहब जी ने इस दिन ते आ करके ये बसंत अज लास्ट दिन है बसंत का, अज के दिन तो बसंत खत्म हो गई। सतगुरु पातशाह महाराज साहब जी ने शब्द उचारण किया, उपदेश दिता, आज हमारे बने फाग। सतगुरु महाराज कहिंदे अज प्रभ संगी मिल खेलन लाग, होली किन्नी संत सेव, रंग लागा अत लाल देव। महाराज साहब जी ने शब्द उचारण किया कि इस दिन ते जिहड़े संत जन महात्मा रूपी जग्यासू ने वह मिल करके सतसंगत दे विच मिल करके परमेश्वर के नाम का रंग लगाउंदे ने, क्योंकि गुरमत दे विच इको ही रस्ता है परमार्थ का, सतसंगत करनी, परमेश्वर का नाम जपना, सेवा करनी, किरत करनी, नाम जपना, वंड छकना, यह सिद्धांत है। तो सतगुरु पातशाह महाराज साहब जी ने यह उपदेश किया है कि सारे गुरसिख मिल करके इस दिन ते, फगण का महीना है ना, आज हमारे बने फाग, अज के दिन से यह खुशी का माहौल प्रगट होया कि भगत प्रहलाद जी की सतयुग रक्षा की परमेश्वर ने, ते प्रभ संगी मिल खेलन लाग, जिहड़े परमेश्वर के संगी ने परमेश्वर के प्यारे ने वह सारे मिल करके सतसंगत के रूप के एकत्र होए, तो मिल करके परमेश्वर के नाम का रंग उत्थे लगन लगा, सारे ने होली की खुशी मनाई, परमेश्वर का नाम जप करके भगत प्रहलाद जी की रक्षा हुई है। समा बतीत होया, गुरसिख प्यारे इस दिन ते अज भी हरिमंदर साहब देखो नगर कीर्तन के रूप में जब एक बार प्रकाश हो जाता दोबारा फिर पालकी साहब सजा के आती है, उत्थे फिर मणा मूही अतर छिड़किया जाता है, संगतों के उपर लखा रुपये खर्च हो जाते हैं, खुशी मनाते हैं। कलगीधर सतगुरु पातशाह महाराज साहब जी का समा आया तो महाराज कहिंदे असी खालसे नूं होला महला मनाउणा दसदे हां। होलियां जद आईया सतगुरु पातशाह महाराज जी ने अमृत वेले आसा जी की वार का कीर्तन करना, आप सिंघासन से बैठ के उपदेश करना, उपरंत सतगुरु पातशाह महाराज साहब जी ने सारिया संगतों को प्रशादा छकन वास्ते कहना कि जाओ हुण प्रशादा पानी छको, लंगर तैयार किया जाए। दोपहर का वेला होना तो फिर ढाडी वारा, कवीशरी वारा, एक कवि दरबार लगने, अठ दिन लगातार एक कवि दरबार से ढाडी वारा होंदिया सन। फिर नवे दिन सतगुरु पातशाह महाराज साहब जी ने होला महला कढ़ना, खालसे दे जौहर, गतकेबाजी, घोड़ा दौड़, नेजेबाजी, ये सारे फिर नौजवानों के जौहर विखाने, सारी संगत को एकत्र करना, एक खालसे का दिन एकत्र किया कि इस पासों हट के तो खालसा मिलकर परमेश्वर के मंगल गावे। पर अज होर ही प्रचलित हो गया, हुण तो निहंग सिंह भी देखो रंग ते रंग बाल्टियां भर भर सुट्टी जांदे ने, उत्थे पता नहीं लगता, पर जिहड़ा असली वजूद सी उह भुल ही गए फिर असीं। सो ढाडी वार साडे पास गुरमुख प्यारे ज्ञानी गुरमुख सिंह जी बलटोआ तिन्हां दे ढाडी जिहदे विच बड़ी पुरानी खोज है, इन्हां दी वी तुहानूं दस्सणगे कि किवें सतगुरु पातशाह महाराज उस समय सो यह ढाडी वारा गाया करते सन। इन्हां कोल अजे भी पुरातन कला कलगीधर पातशाह महाराज साहब जी दे वेले दी है, आप जी नूं सरवण कराउणगे। सो सतगुरु पातशाह महाराज साहब जी ने इस तरीके दे नाल ये होला महला जो अज दे दिन अज साडा लास्ट दिन है होले महले का, अज होला महला है ना, बड़ी रौनक सी कल दे दिन उत्थे श्री आनंदपुर साहब बड़े गतके दे जौहर, बड़ा खुशी का दिन मनाया। पर सतगुरु पातशाह महाराज साहब जी ने जिस वास्ते सानू यह होली दिती है, महाराज कहिंदे उस पासों हट के केवल एक मेले के रूप में ही रह गए, हुण कोई नहीं उत्थे सुणदा, मेला ही देखण जांदे ने कि असीं मेले जाणा आनंदपुर दे, कोई विभाग सिंह चल जांदा पहाड़ा वाले दे जांदा कि चल इस बहाने गांह भी जावांगे, कोई गांह दे बहाने पछां जावांगे, इस तरीके दे नाल मेला ही समझ लिया। पर महाराज ने जो उपदेश दिता ना होली किन्नी संत सेव, वह भुल गए कि संत जनां दे नाल मिल करके सतसंगत दे नाल मिल करके परमेश्वर का नाम उचारना है। भाई कल्याणा जी उपदेश दिंदे ने उस देश दे राजे नूं कि ए राजन साढ़े गुरां गुरु अर्जन देव महाराज साहब जी का यह उपदेश है कि परमेश्वर की पूजा करो, परमेश्वर की नाम जपो, उसका आराधन करो, उसका सेवन करो, अंत समय उही सहायता करदा है, उसे नहीं आके बांह पकड़नी है।
लाल रंग तिस को लगा किसे वड़भागा, लाल रंग तिस को लगा किसे वड़भागा।
सारे पढ़ो जी, अज
लाल रंग तिस को लगा जसेवड़ पागा, लाल रंग तिस को लगा मेला कदे ना हो वही नह लागे दागा, मेला कदे ना हो वही नह लागे दागा, लाल रंग तिस को लगा जसे बड़ पागा। दोहरा कहूं यथार्थ वार्ता सुन के निरपग्यान।
भाई कल्याणा जी ने जो उपदेश राजे नु बख्शिश कीता सी कि लग पाहन मैं कल्पह सोई प्रभ प्रसन्न तुम पह किम होई, कहिंदे कि एक छोटे जे पत्थर की कल्पना करके उस विच कही जाने हो परमेश्वर यही परमेश्वर है, कहिंदे इहदे विच परमेश्वर नहीं हो सकदा ते ना परमेश्वर की तुलना एक छोटे जे पत्थर नाल कीती जा सकदी है। एक बच्चे नूं पुछ के देख लो, वह भी ये गल कहेगा कि रब आकाश वह परमेश्वर है, रब उत्थे है। एडे वड्डे आकाश नूं एक बच्चा चित्र रहा है, वह कल्पना कर रहा है कि एडा वड्डा जिहड़ा आकाश है यह रब है, ते तुसीं तुहाडी बुद्धि कित्थे टिकी है एक निके जे पत्थर ते कहिंदे इह रब है। तुहाडे नालों तो बच्चे की मत वड्डी है जिसने आकाश नूं कल्पना कर दिती कि यह रब है, पर तुसीं एक पत्थर दे विच बैठे हो। इसे तरह कहिंदे जागत पुरख सो गुरु हमारो, साडा जिहड़ा गुरु है ना वह हमेशा जागदा है, ठाकर हमरा सद बोलनता, वह सदा जागदा कदे सौंदा नहीं, सदा सहायक ताहे बचारो। उस परमेश्वर नूं सदा हमेशा गुरां नूं अपना अंग संग होकर करके सहायक विचारना करो। कही जथार्था वार्ता सुन के निरप अग्ञान, जिहड़ा राजा अग्ञानता दे वस होया होया सी ना, जदों उसने भाई कल्याणा जी दे पासों ये शुभ उपदेश सुनिया है,
रिस्यो कहन लग्यो तबे उचित सजाए महान,
बड़े गुस्से दे विच आ गया, क्योंकि भाई कल्याणा जी ने सच्चे बचन कहे ना, जथार्थ बचन कहे ने, ते शुभ उपदेश दिता है, सच्चा कहा कि तुसी एक निके जे पत्थर नूं रब कही जाने हो, कदी रब निका है। ते उस राजे नूं सुन के बड़ा गुस्सा आया, ते गुस्से दे विच आ करके कहण लगा उचित सजाए महान, तू चंगी उचित सजा देण दे योग है, तू पाप भुलिया होया है,
जाओ भाई करो कैद इसते मनवाव हो,
अपने अहलकारां नूं कहिंदा इस नूं कैद कर लो, ते इहदे पासों मनाउणा है कि सालग्राम की पूजा करनी है कि नहीं करनी, धक्के दे नाल पूजा कराउण लगा है,
ठाकुर अग्गे है सीस नवाव हो,
जदों तक ठाकुर दे अगे सालग्राम दे अगे सीस नहीं नवाउंदा
तां होवेगी जा भोर,
नहीं तां फिर जदों तक भोर नहीं हुंदी
किसे सजाए दे है कोर,
रात सारी इस नूं सजा देंदे रहो,
बंदी खाने मैं पहुंचायो,
ते अहलकारा ने पकड़ करके भाई कल्याणा जी नूं बंदी खाने विच पहुंचा दिता,
गुरु सिमरत समा बितायो,
भाई कल्याणा जी ने सारा दिन सारी रात गुरु अर्जुन देव महाराज साहब जी, गुरु रामदास महाराज, गुरु अमरदास महाराज, गुरु अंगद देव जी, धन सतगुरु गुरु नानक पातशाह महाराज, अकाल पुरख वाहेगुरु परमेश्वर, वाहेगुरु सिमरन करदिया बाणी पढ़दिया समा ही बतीत कीता है।
भई भोर राजा उठ चला,
जदों सवेर होई अमृत वेला प्रभात वेला होया, राजा उठ के चलिया
ठाकुर को मंदिर भला,
जिथे मंदिर सी मंदिर दे अंदर ठाकुर द्वारा बनाया होया सी,
पर पूजा चंदन चर्चायो,
सो पूजा करके ठाकुर दी सालग्राम दी पूजा करके राजे ने मंदिर दे अंदर चंदन दा छिड़का की,
चरणामृत ले शीस नवायो,
चरणामृत भाव सालग्राम की पूजा करके वह जल अपने मुख विच पाया ते शीस नवाया, भाव ठाकर नूं नमस्कार कीती है।
कहियो विदेशी को ले आवो,
उस वक्त राजा कहन लगा कि जाओ ओड़ा विदेशी मनुख रात दा बंदी खाने पाया उसनू कढ के लै आओ,
मां महदूर करत सह डरावो,
साडे पास लिया के साडे सामने लिया के उसनू सजा देवो ते डरा करके पूजा कराओ,
सुन चाकर ले करते आए,
उस वक्त वह जिहड़े चाकर नौकर सन अहलकार सन राजे की गल सुन के पकड़ के लै आए,
बोलियो निरप तैं हिंदू कहाए,
उस वक्त राजा कहन लगा कि तू अपने आप नूं तां राजा कहाउंदा, वाहिगुरु अपने आप नूं हिंदू कहाउंदा हा,
ठाकुर को पाहुन कह जैसे,
फिर ठाकर साडे नूं तू पाहुन दे बराबर ही समझिया, पत्थर ही समझिया है,
तबह सजाए लीजिया है तैसे,
जे ते तू एवें समझदा ना कि यह ठाकर पत्थर ही है ते फिर ते तैनूं हुणे सजा दिती जाऊगी, फिर तू सजा लैण दे योग है,
नाहे तां कहो मैं भूलियो भारी,
नहीं तां फिर इत्थे ठाकर द्वारे दे सामने सालग्राम दे सामने होके अपनी भुल मंग ला, कि मेरे तो यह गलती हो गई है, मैं ठाकर नू पत्थर ही समझिया है।
तब हो जाए सब कह अनुसारी,
फिर सारे दे अनुसारी हो करके इसकी पूजा कर।
सुन कर सिख बोलियो कल्याण,
तदों सुन करके भाई कल्याणा जी कहन लगे,
हे गुरु अर्जन मोर महान,
कहन लगे हे राजन मेरे गुरु बड़े समर्थ ने, सतगुरु गुरु अर्जन देव महाराज सर्व कला समर्थ हैं। जिवें भगत कबीर साहब जी की माता कहण लगी ना, छड की रखिया खुदा कहण दे विच, जो ये कहिंदे उही तू कह दे, जान तां तेरी बख्शी जाए। कहिंदे ना हो ना मैं ना हो तू मेरा ना तेरा मैं पूंगड़ा ना तू मेरी माँ। कहिंदे ना मैं तेरा बच्चा ते ना तू मेरी माँ, जा चली जाए तू, मैनू रब दे नालों तोड़ी जानी है। भाई कल्याणा जी कहिंदे हे राजन तू किहड़ियां सजावां की गल दिंदा, भुल बंग ला है पत्थर ते पत्थर नू पत्थरी कहांगा, मैं कितना झूठ बोलदा, मेरा गुरु बड़ा समर्थ है अमृतसर धरती के उपर कलयुग जीवन की कल्याण कर रहा है, मैं कदे नहीं ये गल कहांगा, झूठ नहीं कहांगा, पत्थर नू पत्थर ही कहांगा, कदे मैं पूजा नहीं करांगा।
तनको दियो सीस है मेरा,
क्योंकि मैं उसनू एक बारी अपना सीस दे दिता, जिसनू एक बारी सीस दे दईए दोबारा किसी दे अगे चुकाईदा नहीं, इस वास्ते मेरा सीस सतगुरां दे अगे ही भेटा है।
मैं मरना कहे आगे किस बेरा,
सो कदे वास्ते भी मैं हुण निम्रता दे विच आ करके जा निम्र होके नीवा होके किसी दे अगे मैं अपना सीस चुका सकदा हां। भाई कल्याणा जी ते राजे दे सवाल जवाब जिवें हो रहे ने, कल दे दीवाना दे विच सरवण करके लाहा प्राप्त करांगे। समें दी समाप्ति है, भुला चुकां दी खिमा करनी जी, अगे वास्ते समत बख्शिश करनी, असीस बख्शिश करियो जे, देहो सज्जणे असीसड़ियां जिवें होवै सहज सिओ मेल। एक बचन साडा रह गया कि असी कल बचन कीता सी कि कल दे दीवाना दे विच दस्या जाऊगा कि अमृतसर साहब की धरती ते जो सतगुरु महाराज साहब जी ने तीर्थ स्थान प्रगट किया गुरु रामदास महाराज जी ने, वह किवें उचारण होया, क्योंकि पिछे प्रसंग दे विच विचार आई सी, कल दे दीवाना दे विच ये सारा प्रसंग खोलांगे। सतगुरु पातशाह महाराज ते आप जी ने असीस बख्शिश करनी, सो सारे तीर्थ का पता लगे कि किवें ये प्रगट होया, सो वख वख विद्वानां दी विचार है। आओ गुरमुख प्यारे ज्ञानी गुरमुख सिंह जी बलटोआ दे ढाडी जथे पासों अज होली दे त्यौहार ते, सो कविता सरवण करके लाहा प्राप्त करिए, आओ फतेह दी सांझ बनाइए। वाहिगुरु जी का खालसा, वाहिगुरु जी की फतेह।